तेरे कवन कवन गुण कह कहे गावा, तू साहिब गुणी निधाना, तुमरी महिमा वर्ण ना सको, तू ठाकुर उच भगवाना, कोट कोटि मेरी आर जा, पवन पीयन अपियाओ, चंद सूरज दोए गुफै ना देखा, सुपने सौन ना था, भी तेरी कीमत ना पवै, हौ केवड आखा नाओ, पंखी होए कै जे पवा, सै असमानी जाओ, नदरी किसे ना आवो, ना किछ पिया ना खाओ, पी तेरी कीमत ना पवै, हो केवड आखा नाओ, होवै सिफत खसम दी, नूर अरसों कुरसों झटिया, तुद डिठे सचे पातशाह, मल जन्म जन्म दी कटिया, सजन सचा पातशाह, सिर शाह दै शाहो, जिस पास बैठिया सोहिया, सबना दा वेसाहो, सतनाम वाहे गुरु साहिब जीओ, चेत बसंत भला, पवर सुहावड़े, बन फूले मंज बार, मैं पिर घर बाहुड़ै, चेत बसंत भला, पवर सुहावड़े, बन फूले मंज बार, मैं पिर घर बाहुड़ै, पिर घर नहीं आवै, धन क्यों सुख पावै, बिरह विरोध तन छीजै, कोकिल अंब सुहावी बोलै, क्यों दुख अंक सहीजै, पवर पवंता फूली डाली, क्यों जीवा मर माए, नानक चेत सहज सुख पावै, जे हर वर कर धन पाए, पवर पवंता फूली डाली, क्यों जीवा मर माए, नानक चेत सहज सुख पावै, जे हर बार घर धन पाए। वाहिगुरु जी का खालसा, वाहिगुरु जी की फतेह। ਗਰੀਬ ਨਿਵਾਜ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਬੜੇ ਪਿਆਰ ਨਾਲ ਸ਼ਾਮ ਦੇ ਦੀਵਾਨ ਵਿੱਚ ਪਹੁੰਚ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਲੜੀਵਾਰ ਗੁਰੂ ਸ਼ਬਦ ਵਿਚਾਰ ਵਿੱਚ ਅੱਜ ਦਾ ਜੋ ਪ੍ਰਸੰਗ ਹੈ, ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ 12ਵਾਂ ਅੱਜ ਪਹਿਲੇ ਮਹੀਨੇ ਦੀ ਆਪਾਂ ਵਿਚਾਰ ਆਰੰਭ ਕਰਾਂਗੇ। ਸਤਿਗੁਰਾਂ ਨੇ ਕਈ ਤਰੀਕੇ ਵਰਤ ਕੇ ਬਾਹਰ ਦੀਆਂ ਉਦਾਹਰਨਾਂ ਦੇ ਕੇ ਅੰਦਰ ਦੀ ਗੱਲ ਸਮਝਾਈ, ਕਿਉਂਕਿ ਅਸੀਂ ਬਾਹਰ ਮੁਖੀ ਸੰਸਾਰ ਵਿੱਚ ਵਿਚਰਦੇ ਹਾਂ। ਵੈਸੇ ਤਾਂ ਅੰਦਰ ਦੀ ਗੱਲ ਸ਼ਬਦਾਂ ਵਿੱਚ ਕਹਿਣੀ ਹੀ ਬਹੁਤ ਕਠਿਨ ਹੈ, ਪਰ ਫਿਰ ਵੀ ਉਦਾਹਰਨਾਂ ਦੇ ਤੌਰ 'ਤੇ ਬਾਹਰੋਂ ਕਈ ਚੀਜ਼ਾਂ ਵਰਤੀਆਂ ਗਈਆਂ ਨੇ। ਜਿਵੇਂ 12 ਮਹੀਨਿਆਂ ਦੀ ਰੁੱਤ ਦੀ ਗੱਲ ਕੀਤੀ ਗਈ, ਕਿਉਂਕਿ ਜਿੰਨੀਆਂ ਰੁੱਤਾਂ ਬਾਹਰ ਬਦਲਦੀਆਂ ਨੇ ਇੰਨੀਆਂ ਹੀ ਮਨੁੱਖ ਦੇ ਸਰੀਰ ਵਿੱਚ ਰੁੱਤਾਂ ਬਦਲਦੀਆਂ ਨੇ। ਰੁੱਤ ਨਾਲ ਇਹਦਾ ਅੰਦਰ ਚੇਂਜ ਹੁੰਦਾ ਹੈ, ਇਹਦੇ 'ਤੇ ਪ੍ਰਭਾਵ ਪੈਂਦਾ ਹੈ। ਸਤਿਗੁਰੂ ਨੇ ਸਾਫ ਇੱਕ ਗੱਲ ਕਹੀ ਕਿ ਮਨੁੱਖੀ ਸਰੀਰ ਇਸ ਸਾਰੇ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਮਾਡਲ ਹੈ, ਨਕਸ਼ਾ ਹੈ। ਜਿੰਨਾ ਤੁਸੀਂ ਬਾਹਰ ਵੇਖਦੇ ਹੋ, ਪਸਾਰਾ, ਆਕਾਸ਼, ਪਾਤਾਲ, ਚੰਦਰਮਾ, ਤਾਰੇ, ਸਿਆਰੇ, ਬਨਸਪਤੀ, ਦਰਿਆ, ਸਮੁੰਦਰ, ਕਿੰਨਾ ਕੁ ਗਿਣੀਏ, ਜਿੰਨਾ ਹੀ ਪਸਾਰਾ ਇਸ ਸਾਰੇ ਬ੍ਰਹਿਮੰਡ ਵਿੱਚ ਹੈ, ਉਹ ਸਾਰੇ ਦਾ ਸਾਰੇ ਪਸਾਰੇ ਦਾ ਸੈਂਟਰ ਬੰਦੇ ਦਾ ਸਰੀਰ ਹੈ। ਇੱਥੋਂ ਸਾਰੇ ਬ੍ਰਹਿਮੰਡ ਨੂੰ ਜਾਣਿਆ ਜਾ ਸਕਦਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਇਸ ਸਾਰੀ ਕਾਇਨਾਤ ਵਿੱਚ ਹੈ ਉਹਦੇ ਸਰੀਰ ਵਿੱਚ ਹੈ। ਅਤੇ ਜਿਵੇਂ ਬਾਹਰ ਸੂਰਜ ਚੜ੍ਹਦਾ ਹੈ ਅਤੇ ਰੁੱਤਾਂ ਬਦਲਦੀਆਂ ਨੇ, ਮਹੀਨੇ ਬਦਲਦੇ ਨੇ, ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਵੀ ਰੁੱਤਾਂ ਬਦਲਦੀਆਂ ਨੇ। ਪ੍ਰਭਾਵ ਪੈਂਦਾ ਕੁਦਰਤ ਦਾ। ਇਹਦੇ ਨਾਲ ਕੋਈ ਇਹ ਨਾ ਸਮਝਣਾ ਵੀ ਗੁਰੂ ਸਾਹਿਬ ਕਿਸੇ ਮਹੀਨੇ ਦੀ ਵਿਸ਼ੇਸ਼ਤਾ ਕਹਿ ਰਹੇ ਨੇ ਵੀ ਇਹ ਮਹੀਨਾ ਚੰਗਾ ਹੈ, ਇਹ ਮਹੀਨਾ ਮਾੜਾ ਹੈ, ਗਲਤ ਹੈ, ਠੀਕ ਹੈ, ਐਸਾ ਨਹੀਂ। ਪਰ ਕੁਦਰਤ ਦਾ ਪ੍ਰਭਾਵ ਤਾਂ ਬੰਦੇ ਦੇ ਮਨ 'ਤੇ ਜ਼ਰੂਰ ਪੈਂਦਾ ਹੈ ਨਾ। ਥੋੜ੍ਹੀ ਜਿਹੀ ਰੁੱਤ ਬਦਲੇ, ਇਹਦੇ ਮਨ ਦੇ ਵਿੱਚ ਫਰਕ ਪੈਂਦਾ ਹੈ। ਹਰ ਇੱਕ ਰੁੱਤ ਦਾ ਅਸਰ ਹੈ, ਸਮੇਂ ਦਾ ਅਸਰ ਪੈਂਦਾ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ 12 ਮਹੀਨਿਆਂ ਦੀ ਗੱਲ ਕੀਤੀ, ਅਤੇ ਜਿਵੇਂ ਇੱਧਰ ਪੱਛਮ ਦੇ ਵਿੱਚ 1 ਜਨਵਰੀ ਤੋਂ ਨਵਾਂ ਸਾਲ ਮੰਨਿਆ ਗਿਆ, ਇਸ ਤਰ੍ਹਾਂ ਜਿਹੜੀ ਆਪਣੀ ਸੰਸਕ੍ਰਿਤੀ ਹੈ, ਪੰਜਾਬ ਦੀ ਹੈ, ਉਹਦੇ ਅੰਦਰ ਸਾਧ ਸੰਗਤ ਨਵਾਂ ਸਾਲ 1 ਚੇਤਰ ਤੋਂ ਮੰਨਿਆ ਗਿਆ ਹੈ। ਚੇਤ ਤੋਂ ਗੱਲ ਸ਼ੁਰੂ ਹੁੰਦੀ ਹੈ, ਕਿਉਂਕਿ ਇਹ ਵਕਤ ਉਹ ਹੁੰਦਾ ਹੈ ਜਦੋਂ ਸਾਰੀ ਠੰਡ ਖਤਮ ਹੋ ਗਈ ਅਤੇ ਬਨਸਪਤੀ ਵਿੱਚ ਫੁੱਲ ਉਗਾਉਂਦੇ ਨੇ, ਬਸੰਤ ਚੜ੍ਹ ਜਾਂਦਾ ਹੈ ਇਹਨਾਂ ਦਿਨਾਂ ਵਿੱਚ। ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਵੇਖੋਗੇ ਕਿ ਮਾਘੀ ਵਾਲੇ ਦਿਨ ਤੋਂ ਲੈ ਕੇ ਹਰ ਇੱਕ ਰਾਗੀ ਸਿੰਘ ਨੂੰ ਬਸੰਤ ਰਾਗ ਵਿੱਚ 1 ਸ਼ਬਦ ਜ਼ਰੂਰ ਪੜ੍ਹਨਾ ਪੈਂਦਾ ਹੈ। ਸਮਾਪਤੀ ਦੇ ਵੇਲੇ ਬਸੰਤ ਦੀ ਵਾਰ ਪੜ੍ਹੀ ਜਾਂਦੀ ਹੈ, ਔਰ ਇਹ ਸਾਰਾ ਜਿਹੜਾ ਸਿਲਸਿਲਾ ਹੈ ਇਹ ਹੋਲੇ ਮਹੱਲੇ ਤੱਕ ਚੱਲਦਾ ਹੈ, ਯਾਨੀ ਕਿ ਇਹ ਚੇਤ ਦੇ ਦਿਨਾਂ ਤੱਕ ਚੱਲਦਾ ਹੈ। ਇੰਨਾ ਸਮਾਂ ਲਗਾਤਾਰ ਬਸੰਤ, ਹੋਰ ਕਿਸੇ ਰਾਗ ਦੀ ਗੱਲ ਨਹੀਂ ਕੀਤੀ ਗਈ ਹਰਿਮੰਦਰ ਸਾਹਿਬ ਵਿੱਚ, ਹੋਰ ਕਿਸੇ ਇਹ ਵਾਰ ਨੂੰ ਨਹੀਂ ਕਿਹਾ ਗਿਆ ਵੀ ਇਹਨੂੰ ਤੁਸੀਂ ਬਹੁਤਾ ਗਾਓ ਆਸਾ ਦੀ ਵਾਰ ਛੱਡ ਕੇ, ਪਰ ਬਸੰਤ ਦੀ ਵਾਰ ਨੂੰ ਹੁਕਮ ਕੀਤਾ, ਕਹਿੰਦੇ ਜ਼ਰੂਰ ਗਾਓ, ਕਿਉਂਕਿ ਬੰਦੇ ਦਾ ਜੀਵਨ ਵੀ ਤਾਂ ਸੁੱਕਾ ਹੋਇਆ, ਇਹਦੇ ਵਿੱਚ ਤਾਂ ਕਦੀ ਬਸੰਤ ਆਈ ਨਹੀਂ, ਮਨ ਤਾਂ ਬੁੱਝਿਆ ਹੋਇਆ ਇਹਦਾ ਫੁੱਲ ਅੰਦਰ ਕੋਈ। ਇਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਖਿੜਨੀਆਂ ਚਾਹੀਦੀਆਂ ਸਨ, ਖੇੜਾ ਆਉਣਾ ਚਾਹੀਦਾ ਸੀ, ਉਹ ਸਾਰਾ ਕੁਝ ਬੁੱਝਿਆ ਹੋਇਆ, ਉਹ ਸੁੱਕ ਚੁੱਕਾ ਸਾਰਾ ਕੁਝ। ਇਹ ਕਿਵੇਂ ਖਿੜੇ? ਬਾਹਰ ਤਾਂ ਬਸੰਤ ਆ ਗਿਆ, ਗੁਰੂ ਨਾਨਕ ਅੱਜ ਕਿਰਪਾ ਕਰ ਰਹੇ ਨੇ ਕਿ ਫੁੱਲ ਖਿੜੇ ਹੋਏ ਨੇ, ਭਵਰੇ ਉੱਤੇ ਗੂੰਜ ਰਹੇ ਨੇ, ਕੋਇਲਾਂ ਅੰਬਾਂ 'ਤੇ ਗਾ ਰਹੀਆਂ ਨੇ, ਕਿੰਨਾ ਕੁਝ ਚੰਗੀ ਕੁਦਰਤ ਦਾ ਨਜ਼ਾਰਾ ਬਣਿਆ ਹੋਇਆ। ਹਜ਼ੂਰ ਕਹਿੰਦੇ ਨੇ ਸਾਰਾ ਕੁਝ ਖਿੜਿਆ ਹੋਇਆ ਪਰ ਤੇਰੇ ਅੰਦਰ ਕੁਝ ਅੰਨ ਖਿੜਿਆ ਹੈ, ਤੇਰੇ ਵਿੱਚ ਕੋਈ ਫੁੱਲ ਐਸਾ ਹੈ ਜਿਹੜਾ ਖਿੜਨ ਤੋਂ ਬਿਨਾਂ ਹੀ ਵਾਪਸ ਚਲਾ ਜਾਏਗਾ, ਤੂੰ ਬੁਝਾ ਬੁਝਾਇਆ ਵਾਪਸ ਚਲਾ ਜਾਏਗਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਸਾਂਝਾ ਕਰਾਂ। ਉਹ ਕਹਿੰਦੇ ਨੇ ਦੇਖ ਫੂਲ ਫੂਲੇ, ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਦੇਖ ਫੂਲ ਫੂਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ ਮਿਲੋ ਪ੍ਰਭ ਸੁਭਾਗੇ। ਇਹ ਸ਼ਬਦ ਬੜਾ ਪਿਆਰਾ ਅਤੇ ਅਰਥ ਭਰਪੂਰਨ ਹੈ। ਕਿਸੇ ਸਿੱਖ ਨੇ ਸਵਾਲ ਕੀਤਾ ਕਿ ਦੇਖ ਫੁੱਲ ਫੁੱਲੇ, ਜ਼ਿੰਦਗੀ ਵਿੱਚ ਸਾਡੇ ਵਿੱਚ ਫੁੱਲ ਕਿਵੇਂ ਖਿੜਨ, ਬਸੰਤ ਕਿਵੇਂ ਆਵੇ, ਕਿਵੇਂ ਸਾਡਾ ਮੁਰਝਾਇਆ ਹੋਇਆ ਮਨ ਜਿਹੜਾ ਖੁਸ਼ੀ ਵਿੱਚ ਚਲਾ ਜਾਏ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਤੇ ਜਾ ਰਹੇ ਨੇ ਬਸੰਤ ਦੇ ਦਿਨਾਂ ਵਿੱਚ, ਸਾਹਮਣੇ ਕਿਸੇ ਫੁੱਲ ਨੂੰ, ਬੂਟੇ ਨੂੰ ਫੁੱਲ ਲੱਗਾ ਅਤੇ ਖਿੜਿਆ ਹੋਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾ ਵੇਖ, ਦੇਖ ਇਹਦੇ ਵੱਲ ਵੇਖ ਚੰਗੀ ਤਰ੍ਹਾਂ, ਫੁੱਲ ਵੱਲ ਕੀ ਵੇਖੀਏ, ਫੁੱਲ ਇਸ ਫੁੱਲ ਵੱਲ ਵੇਖ ਕੀ ਵੇਖੀਏ। ਮਹਾਰਾਜ ਫੁੱਲ ਹੀ ਬੜੇ ਫੁੱਲ ਨੇ, ਕਿਉਂਕਿ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਦੋਂ ਕੋਈ ਪਰਮਾਤਮਾ ਦੇ ਨਾਮ ਦੇ ਨਾਲ ਆਪਣਾ ਚਿੱਤ ਜੋੜਦਾ ਹੈ ਤਾਂ ਰਸਤੇ ਵਿੱਚ ਕੁਦਰਤ ਆਉਂਦੀ ਹੈ। ਤੁਸੀਂ ਆਮ ਬੰਦੇ ਨੂੰ ਨਹੀਂ ਵੇਖੋਗੇ, ਉਹ ਤਾਂ ਕੰਮ ਵਿੱਚ ਹੀ ਇੰਨਾ ਫਸਿਆ ਹੋਇਆ, ਕਹਿੰਦਾ ਮਹੀਨਾ ਗੁਜ਼ਰ ਗਿਆ ਪਤਾ ਨਹੀਂ ਲੱਗਾ ਕਿੱਧਰੋਂ ਸੂਰਜ ਚੜ੍ਹਿਆ ਸੀ ਅਤੇ ਕਿੱਧਰ ਡੁੱਬ ਗਿਆ ਹੈ, ਇੰਨਾ ਲੀਨ ਹੈ ਸੰਸਾਰ ਵਿੱਚ। ਪਰ ਜਦੋਂ ਬੰਦੇ ਦਾ ਮਨ ਨਾਮ ਦੇ ਨੇੜੇ ਜਾਏਗਾ ਨਾ, ਪਰਮਾਤਮਾ ਦੇ ਰਾਹ 'ਤੇ ਤੁਰੇਗਾ, ਅਤੇ ਉਹ ਸਾਧ ਸੰਗਤ ਇਹਨਾਂ ਪੱਥਰਾਂ ਦੀਆਂ ਇਮਾਰਤਾਂ ਨੂੰ ਛੱਡ ਕੇ ਕਿਤੇ ਕੁਦਰਤ ਦੀ ਖੋਜ ਵਿੱਚ ਨਿਕਲੇਗਾ। ਉਹ ਇਸ ਬਨਾਉਟੀ ਸੰਸਾਰ ਨੂੰ ਜੋ ਕੇਵਲ ਕਮਰਸ਼ੀਅਲ ਹੈ, ਬਣਿਆ ਬਣਾਇਆ, ਜੋ ਬੰਦੇ ਨੇ ਬਣਾਇਆ, ਯਾਦ ਰੱਖੀਏ ਸੰਸਾਰ ਪਰਮਾਤਮਾ ਨੇ ਬਣਾਇਆ। ਆਹ ਜੋ ਕੁਝ ਬਣਾਇਆ ਇਹ ਅਸੀਂ ਬਣਾਇਆ, ਪਰਮਾਤਮਾ ਨੇ ਨਹੀਂ ਬਣਾਇਆ, ਇਹਦਾ ਕਰਤਾ ਮਨੁੱਖ ਹੈ। ਜਿੰਨੀਆਂ ਚੀਜ਼ਾਂ ਬੰਦੇ ਨੇ ਬਣਾਈਆਂ ਨੇ ਉਹਦੇ ਵਿੱਚ ਜਿੰਦ ਨਹੀਂ ਹੈ, ਉਹ ਜੜ ਨੇ, ਭਾਵੇਂ ਉਹ ਮਾਇਆ ਵੀ ਕਿਉਂ ਨਾ ਹੋਵੇ। ਉਹਨਾਂ ਵਿੱਚ ਚੇਤਨਤਾ ਨਹੀਂ, ਉਹਨਾਂ ਵਿੱਚ ਪਿਆਰ ਨਹੀਂ। ਪਰ ਜਿਹੜੀਆਂ ਚੀਜ਼ਾਂ ਵਾਹਿਗੁਰੂ ਅਕਾਲ ਪੁਰਖ ਕਰਤੇ ਪੁਰਖ ਨੇ ਬਣਾਈਆਂ ਨੇ, ਉਹਨਾਂ ਸਾਰੀਆਂ ਬਹੁਤੀਆਂ ਚੀਜ਼ਾਂ ਦੇ ਵਿੱਚ ਜਿੰਦ ਪਈ ਹੋਈ ਹੈ, ਉਹਨਾਂ ਵਿੱਚ ਜਿੰਦ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਫੁੱਲ ਵੱਲ ਵੇਖ ਸੱਜਣਾ, ਅੱਖ ਖੋਲ, ਤੂੰ ਗਾਉਂਦਾ ਅਤੇ ਰੱਬ ਨੂੰ ਫਿਰਨਾ, ਤੂੰ ਤਾਂ ਪਰਮਾਤਮਾ ਦੀ ਗੱਲ ਕਰਦਾ, ਅਜੇ ਤਾਂ ਤੂੰ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨਾਲ ਵੀ ਨਹੀਂ ਜੁੜਿਆ, ਤੂੰ ਕਰਤੇ ਨਾਲ ਕਿੱਥੋਂ ਜੁੜੇਗਾ? ਕਿਉਂਕਿ ਕਰਤੇ ਦੀ ਹੋਰ ਕੋਈ, ਪਰਮਾਤਮਾ ਦਾ ਹੋਰ ਕੋਈ ਸਬੂਤ ਵੀ ਤਾਂ ਨਹੀਂ ਸਿਵਾਏ ਕੁਦਰਤ ਤੋਂ। ਹੋਰ ਕੀ ਸਬੂਤ ਦਿਓਗੇ? ਉਹਦੇ ਪੈਰ ਹੀ, ਹੱਥ ਪੈਰ ਗੁਰੂ ਸਾਹਿਬ ਕਹਿੰਦੇ ਅੱਖਾਂ 'ਤੇ ਹੈ ਹੀ ਨਹੀਂ, ਬਸ ਉਹਦਾ ਇੱਕੋ ਹੀ ਸਬੂਤ ਹੈ, ਆਹ ਦਿਸਦਾ ਹੋਇਆ ਬ੍ਰਹਿਮੰਡ, ਅਤੇ ਬੜਾ ਹੀ ਨਿਯਮਬੱਧ ਚੱਲ ਰਿਹਾ ਹੈ। ਇਹੀ ਤਾਂ ਖਬਰ ਦਿੰਦਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਿਆਣਪ ਕੰਮ ਕਰ ਰਹੀ ਹੈ। ਗੁਰੂ ਕਲਗੀਧਰ ਪਾਤਸ਼ਾਹ ਤਾਂ ਹੀ ਜਾਪ ਸਾਹਿਬ ਵਿੱਚ ਕਹਿੰਦੇ ਨੇ ਤੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ, ਤੇਰੇ ਵਰਗਾ ਸੋਹਣਾ ਹੀ ਕੋਈ ਨਹੀਂ ਹੈ। ਇਹ ਸਾਰੇ ਗੁਣ ਕਹੇ ਨੇ ਜਾਪ ਸਾਹਿਬ ਦੇ ਅੰਦਰ, ਪਿਆਰ ਦੀ ਦਸ਼ਾ ਵਿੱਚ ਚਲੇ ਗਏ, ਬੜੇ ਪਿਆਰੇ ਬਚਨ ਨੇ, ਸਾਰੇ ਗੁਣ ਕਹੇ ਨੇ। ਕਹਿੰਦੇ ਕਿ ਸਾਹਿਬ ਦਿਮਾਗ ਹੈ, ਤੇਰਾ ਦਿਮਾਗ ਕਿੰਨਾ ਵੱਡਾ ਹੈ, ਤੂੰ ਜਿੰਨੇ ਜੀਵ ਪੈਦਾ ਕੀਤੇ ਨੇ ਉਹਨਾਂ ਦੇ ਅੰਦਰ ਇਹੋ ਜਿਹਾ ਸਿਸਟਮ ਚੱਲ ਰਿਹਾ ਜਿਹੜਾ ਤੂੰ ਬੜੀ ਸਾਹਿਬ ਦਿਮਾਗੀ ਨਾਲ ਘੜਿਆ ਹੈ। ਬੰਦਾ ਆ ਚਾਰ ਗੱਡੀਆਂ ਅਸੀਂ ਬਣਾਈਆਂ ਨੇ, ਤੁਸੀਂ ਵੇਖੋਗੇ ਭਾਵੇਂ ਕਿੰਨਾ ਪ੍ਰਬੰਧ ਕਰੀਏ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਟਕਰਾ ਹੀ ਜਾਂਦੀਆਂ ਨੇ। ਬ੍ਰਹਿਮੰਡ ਵਿੱਚ ਵੇਖੋ, ਆ ਸਾਡੀ ਜਿਹੜੀ ਜ਼ਮੀਨ ਹੈ ਇੰਨੀ ਤੇਜ਼ ਸਪੀਡ ਨਾਲ ਦੌੜ ਰਹੀ ਹੈ ਕਿ ਜੇ ਇਸ ਨੂੰ ਉੱਪਰੋਂ ਬ੍ਰਹਿਮੰਡ ਦੇ ਉੱਤੋਂ ਜਿਹਨਾਂ ਵਿਗਿਆਨਕਾਂ ਨੇ ਕੈਮਰਾ ਲਾ ਕੇ ਇਹਦੀ ਆਵਾਜ਼ ਫੜੀ ਹੈ ਨਾ, ਜਦੋਂ ਇਹ ਭੱਜਦੀ ਦੌੜਦੀ ਹੈ, ਇਹਦੀ ਆਵਾਜ਼ ਕਹਿੰਦੇ ਨੇ ਵੀ ਸੁਣੀ ਨਹੀਂ ਜਾਂਦੀ, ਇੰਨੀ ਗੂੰਜ ਪੈਂਦੀ, ਧਰਤੀ ਇੰਨੀ ਤੇਜ਼ ਦੌੜ ਰਹੀ ਹੈ, ਇੰਨੀ ਤੇਜ਼ ਆਵਾਜ਼ ਆ ਰਹੀ ਜਿਵੇਂ ਬੜੀ ਦੂਰ ਕਿਤੇ ਕੋਈ ਬਹੁਤਾ ਭੂਚਾਲ ਆ ਰਿਹਾ। ਉਹ ਇਹਦੀ ਆਵਾਜ਼ ਸੁਣ ਕੇ ਹੈਰਾਨ ਹੋ ਗਿਆ। ਇਸ ਤਰ੍ਹਾਂ ਸਾਰੇ ਤਾਰੇ ਸਿਆਰੇ ਇੰਨੀ ਤੇਜ਼ੀ ਨਾਲ ਦੌੜ ਰਹੇ ਨੇ, ਪਰ ਤੁਸੀਂ ਕਦੀ ਸੁਣਿਆ ਵੀ ਇੱਕ ਗ੍ਰਹਿ ਦੇ ਨਾਲ ਦੂਜਾ ਗ੍ਰਹਿ ਟਕਰਾ ਗਿਆ? ਆਪਣੀ ਲਾਈਨ ਵਿੱਚ ਚੱਲ ਰਹੇ ਨੇ। ਇਹ ਸਬੂਤ ਹੈ ਵੀ ਇਹਦੇ ਪਿੱਛੇ ਕੋਈ ਸੁਨਿਯੋਜਿਤ ਤਰੀਕੇ ਦੇ ਨਾਲ ਚਲਾਉਣ ਵਾਲਾ ਕਰਤਾ ਇਹਦੀ ਕਮਾਂਡ ਕਰ ਰਿਹਾ ਹੈ, ਇਹਨੂੰ ਚਲਾ ਰਿਹਾ, ਇਕੱਲਾ ਬਣਾਉਂਦਾ ਨਹੀਂ। ਤੁਸੀਂ ਪੜ੍ਹੋਗੇ ਆਸਾ ਦੀ ਵਾਰ ਵਿੱਚ, ਸਵੇਰੇ ਸਰਵਣ ਕੀਤਾ ਜਾਏਗਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ। ਉਹਨੇ ਪਹਿਲਾਂ ਆਪਣੇ ਵਿੱਚੋਂ ਨਾਉਂ ਪੈਦਾ ਕੀਤਾ। ਨਾਉਂ, ਇਹਦਾ ਸ਼ਬਦ ਨਾਮ ਵੀ ਵਰਤਿਆ, ਨਾਉਂ ਦੇ ਅਰਥ ਨੇ ਆਵਾਜ਼। ਆਪਣੇ ਵਿੱਚੋਂ ਉਹਨੇ ਇੱਕ ਧੁਨ ਪੈਦਾ ਕੀਤੀ, ਆਪੀ ਨੇ ਰਚਿਓ ਨਾਉਂ, ਅਤੇ ਨਾਉਂ ਤੋਂ ਬਾਅਦ ਦੂਈ ਕੁਦਰਤ ਸਾਜੀ ਹੈ। ਦੂਈ ਦਾ ਅਰਥ ਹੈ ਦੁਆਇਤ ਵਾਲੀ, ਇੱਥੇ ਦੂਈ ਦਾ ਅਰਥ ਦੂਜੀ ਕੁਦਰਤ ਨਹੀਂ, ਨਾਮ ਤੋਂ ਦੂਜੇ ਨੰਬਰ 'ਤੇ ਨਹੀਂ ਹੈ। ਦੂਈ ਦਾ ਅਰਥ ਹੈ ਕੁਦਰਤ, ਮਾਇਆ, ਜਿਹਦੇ ਵਿੱਚ ਦੋ ਚੀਜ਼ਾਂ ਨੇ, ਦੁਆਇਤ ਹੈ। ਸੰਸਾਰ ਚੱਲਦੇ ਹੀ ਦੁਆਇਤ ਨਾਲ ਪਿਆ, ਜਿੱਥੇ ਦੁਆਇਤ ਖਤਮ ਹੋ ਜਾਏ ਉੱਥੇ ਸਭ ਮਿਟ ਜਾਂਦਾ। ਦੂਈ ਕੁਦਰਤ ਸਾਜੀ ਹੈ, ਔਰ ਜਿੰਨਾ ਚਿਰ ਅਸੀਂ ਇੱਥੇ ਰਹਾਂਗੇ ਦੁਆਇਤ ਰਹੇਗੀ, ਕੁਦਰਤੀ ਤੌਰ 'ਤੇ ਹੈ। ਸੰਸਾਰ ਦੇ ਅਰਥ ਹੀ ਇਹ ਨੇ, ਜੋ ਚੱਲੇ ਤਾਂ ਜੋ ਦੁਆਇਤ ਹੋਵੇ, ਇੱਕ ਤਾਂ ਹੋ ਗਿਆ ਅਤੇ ਗੱਲ ਹੀ ਖਤਮ ਹੋ ਗਈ। ਜ਼ਿੰਦਗੀ ਚੱਲਦੀ ਤਾਂ ਹੈ, ਤੁਸੀਂ ਕਦੀ ਵੇਖੋਗੇ ਕਾਗਜ਼ ਵੀ ਸਫੈਦ ਰੰਗ ਦਾ ਹੈ, ਅਤੇ ਜੇ ਪੈੱਨ ਵੀ ਸਫੈਦ ਰੰਗ ਦਾ ਹੋਵੇ ਤਾਂ ਉਹਦੇ ਉੱਤੇ ਕੁਝ ਲਿਖ ਕੇ ਵਿਖਾਉਣਾ, ਕਦੀ ਨਹੀਂ ਲਿਖਿਆ ਜਾਏਗਾ। ਕਾਗਜ਼ ਸਫੈਦ ਹੈ ਜਿਹਦੇ ਉੱਤੇ ਕੁਝ ਲਿਖਣਾ, ਅਤੇ ਜਿਸ ਕਲਮ ਨਾਲ ਜਿਸ ਪੈੱਨ ਨਾਲ ਲਿਖਣਾ ਉਹ ਵੀ ਸਫੈਦ ਹੈ। ਜਿੰਨੇ ਮਰਜ਼ੀ ਅੱਖਰ ਲਿਖੋ ਲਿਖੇ ਨਹੀਂ ਜਾਏਗਾ, ਉਹਦਾ ਵਿਰੋਧੀ ਰੰਗ ਚਾਹੀਦਾ ਹੈ। ਸਫੈਦ ਕਾਗਜ਼ ਦੇ ਉੱਤੇ ਕਾਲਾ ਪੈੱਨ ਚਾਹੀਦਾ ਤਾਂ ਅੱਖਰ ਉੱਕਰੇ ਜਾਣਗੇ। ਦੁਆਇਤ ਚਾਹੀਦੀ ਹੈ ਸੰਸਾਰ ਵਾਸਤੇ, ਦੋ ਚਾਹੀਦੇ ਨੇ, ਦੋ ਤੋਂ ਸੰਸਾਰ ਸ਼ੁਰੂ ਹੁੰਦਾ ਹੈ। ਇਸ ਕਰਕੇ ਦੂਈ ਕੁਦਰਤ ਸਾਜੀ ਹੈ। ਕਰ ਆਸਣ, ਆਸਣ ਕਹਿੰਦੇ ਨੇ ਆਰਾਮ ਕਰਨ ਵਾਲਾ ਬੈੱਡ। ਪਰਮਾਤਮਾ ਨੇ ਇਸ ਕੁਦਰਤ ਨੂੰ ਸਾਜ ਕੇ ਸੰਸਾਰ ਨੂੰ ਬਣਾ ਕੇ ਇਹਦੇ ਵਿੱਚ ਆਸਣ ਲਾ ਲਿਆ, ਬਹਿ ਗਿਆ, ਇਹਦੇ ਵਿੱਚ ਬੈਠਾ ਹੋਇਆ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਇਸ ਸਾਰੇ ਸਿਸਟਮ ਦਾ ਦਾਤਾ ਵੀ ਤੂੰ ਹੈ ਅਤੇ ਕਰਤਾ ਵੀ ਹੈ। ਇਹਨੂੰ ਤੂੰ ਲਗਾਤਾਰ ਨਿਰੰਤਰ ਕੋਲ ਬੈਠ ਕੇ ਚਲਾ ਰਿਹਾ। ਇਹ ਨਹੀਂ ਵੀ ਉਹਨੇ ਸੰਸਾਰ ਰਚ ਕੇ ਛੱਡ ਦੇ, ਜਿੱਧਰ ਮਰਜ਼ੀ ਚਲੇ ਜਾਓ। ਸਾਰਾ ਕੁਝ ਨਿਯਮ ਵਿੱਚ ਚੱਲ ਰਿਹਾ, ਧਰਮ ਵਿੱਚ ਚੱਲ ਰਿਹਾ, ਸਾਰਾ ਕੁਝ ਨਿਯਮ ਵਿੱਚ ਹੈ। ਬਸ ਇੱਕੋ ਹੀ ਜਾਤੀ ਨਿਯਮ ਵਿੱਚ ਨਹੀਂ, ਮਨੁੱਖ। ਜਿੰਨਾ ਕੁਝ ਪਰਮਾਤਮਾ ਨੇ ਬਣਾਇਆ, ਜੀਵ ਬਣਾਏ ਨੇ, ਜੰਤੂ ਬਣਾਏ ਨੇ, ਪੰਛੀ, ਸਾਰੇ ਧਰਮ ਵਿੱਚ ਜਿਉਂ ਰਹੇ ਨੇ, ਉਹਨਾਂ ਨੂੰ ਇਸ ਕਰਕੇ ਧਾਰਮਿਕ ਥਾਵਾਂ ਦੀ ਲੋੜ ਹੀ ਨਹੀਂ ਪਈ। ਤੁਸੀਂ ਅੱਜ ਤੱਕ ਕਦੀ ਸੁਣਿਆ ਪੰਛੀਆਂ ਦਾ ਕੋਈ ਅਵਤਾਰ ਹੋਇਆ ਹੋਵੇ, ਪਸ਼ੂਆਂ ਨੂੰ ਕਿਤੇ ਸਿੱਖਿਆ ਦਿੱਤੀ ਗਈ ਹੋਵੇ? ਪਸ਼ੂ ਨੂੰ ਕਦੀ ਸਿੱਖਿਆ ਦੀ ਲੋੜ ਹੀ ਨਹੀਂ ਹੈ, ਕਿਉਂਕਿ ਉਹ ਪਹਿਲਾਂ ਹੀ ਧਰਮ ਦੇ ਵਿੱਚ ਜੀ ਰਿਹਾ, ਨਿਯਮ ਵਿੱਚ ਜੀ ਰਿਹਾ। ਜਿੱਥੇ ਜਿੱਥੇ ਉਹਨੇ ਪਰਮਾਤਮਾ ਨੇ ਤੋਰਿਆ, ਬਸ ਇਹ ਗ੍ਰੰਥਾਂ ਦੀ, ਅਵਤਾਰਾਂ ਦੀ, ਅਸਥਾਨਾਂ ਦੀ, ਆ ਸਿੱਖਿਆਵਾਂ ਦੀ, ਗ੍ਰੈਮਰਾਂ ਦੀ ਲੋੜ ਬੰਦੇ ਨੂੰ ਹੀ ਪਈ, ਕਿਉਂਕਿ ਬੰਦਾ ਹੀ ਸਿਰਫ ਬੰਦਾ ਨਹੀਂ ਬਣਦਾ, ਬਾਕੀ ਸਾਰੀਆਂ ਚੀਜ਼ਾਂ ਆਪਣੀ ਆਪਣੀ ਜੂਣ ਵਿੱਚ ਆਪਣਾ ਫਰਜ਼ ਨਿਭਾ ਰਹੀਆਂ, ਇਹ ਆਊਟ ਜਾ ਰਿਹਾ ਹੈ, ਹੁਕਮ ਤੋਂ ਬਾਹਰ ਜੀ ਰਿਹਾ। ਇੱਕੋ ਮਨੁੱਖ ਹੀ ਇਸ ਥਾਂ 'ਤੇ ਪੁੰਨੀ ਵੀ ਹੈ ਅਤੇ ਪਾਪੀ ਵੀ, ਅਪਰਾਧੀ ਵੀ ਹੈ। ਇਸ ਕਰਕੇ ਉਹਨੇ ਇਸ ਸੰਸਾਰ ਨੂੰ ਰਚਿਆ, ਇਹਨੂੰ ਨਿਯਮ ਦੇ ਵਿੱਚ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਸਾਹਿਬ ਦਿਮਾਗ ਹੈ, ਤੂੰ ਬੜਾ ਹੀ ਸਿਆਣਾ, ਤੇਰੀ ਸਿਆਣਪ ਦਾ ਕੋਈ ਅੰਤ ਨਹੀਂ ਹੈ, ਬਹੁਤ ਸਿਆਣਾ ਹੈ ਤੂੰ। ਆ ਇੱਕ ਹੋਰ ਮੈਂ ਪਤਾ ਸਾਂਝਾ ਕਰਦਿਆਂ ਸੁਖਮਣੀ ਸਾਹਿਬ ਦਾ, ਉਹਦੇ ਵਿੱਚੋਂ ਪਰਮਾਤਮਾ ਦੀ ਸਿਆਣਪ ਡੁੱਲ ਡੁੱਲ ਕੇ ਪੈਂਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਤੂੰ ਧਾਰਮਿਕ ਥਾਵਾਂ ਤੋਂ ਬਾਅਦ ਵਿੱਚ ਲੱਭੀ, ਆਪਣੇ ਜੀਵਨ ਵੱਲ ਝਾਤੀ ਮਾਰ ਕੇ ਵੇਖ, ਤੇਰੀ ਜ਼ਿੰਦਗੀ ਨੂੰ ਚਲਾਉਣ ਵਾਲਾ ਆਪਣੇ ਜੀਵਨ ਦੇ ਵਿੱਚ ਉਹਦੇ ਹੱਥਾਂ ਨੂੰ ਵੇਖ ਲੈ। ਸੱਚੇ ਪਾਤਸ਼ਾਹ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ, ਹੇ ਪ੍ਰਾਣੀ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ। ਕਵਣ ਮੂਲ, ਆ ਜਿਹੜਾ ਤੇਰਾ ਸਰੀਰ 5-6 ਫੁੱਟ ਦਾ ਤੁਰਦਾ ਹੈ, ਜਿਹਨੂੰ ਵੇਖ ਕੇ ਤੂੰ ਹੰਕਾਰੀ ਹੋ ਜਾਂਦਾ, ਜਿਹਦੇ ਉੱਤੇ ਹੱਥ ਮਾਰ ਕੇ ਸੋਚਣਾ ਵੀ ਇਹਦੇ ਵਰਗਾ ਕੋਈ ਹੈ ਹੀ ਨਹੀਂ ਹੋਰ, ਤੈਨੂੰ ਪਤਾ ਇਹਦੀ ਆਰੰਭਤਾ ਕਿੱਥੋਂ ਹੋਈ ਹੈ। ਕਵਣ ਮੂਲ ਰੰਚਕ ਰੇਤ ਖੇਤ ਤਨ ਨਿਰਮਿਤ ਗੁਰ ਦੁਰਲਭ ਦੇਹ ਸਵਾਰ ਧਰੀ, ਇਹ ਤੇਰਾ ਸਰੀਰ ਇੱਕ ਪਾਣੀ ਦੀ ਛੋਟੀ ਜਿਹੀ ਬੂੰਦ ਤੋਂ ਬਣਿਆ, ਇਸ ਤੋਂ ਵੱਧ ਇਹ ਕੁਝ ਵੀ ਨਹੀਂ ਸੀ। ਕਵਣ ਮੂਲ ਇਹਦਾ ਆਰੰਭ ਕੀ ਹੈ ਤੈਨੂੰ ਪਤਾ ਇਸ ਦੇਹ ਦਾ, ਅਤੇ ਕਵਣ ਦ੍ਰਿਸ਼ਟਾਨੀ ਅਤੇ ਉਸ ਪਰਮਾਤਮਾ ਦੀ ਕਮਾਲ ਵੇਖ, ਉਹਨੇ ਛੋਟੇ ਜਿਹੇ ਕਤਰੇ ਤੋਂ ਇੰਨਾ ਸੋਹਣਾ ਸਰੀਰ ਘੜ ਕੇ ਸੰਸਾਰ ਵਿੱਚ ਰੱਖ ਦਿੱਤਾ, ਇਹ ਉਹਦੇ ਗੁਣ ਨੇ, ਉਹਦੀ ਕਲਾ ਹੈ। ਕਵਣ ਮੂਲ ਅਤੇ ਕਵਣ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਤੇਰੇ ਸਰੀਰ 'ਤੇ ਉਹਨੇ ਤਿੰਨ ਕੰਮ ਕੀਤੇ ਨੇ। ਪਹਿਲਾਂ ਸਾਜਿਆ ਮਨੁੱਖੀ ਸਰੀਰ ਜਨਮ ਲੈਣ ਦੇ 10 ਮਹੀਨਿਆਂ ਦੌਰਾਨ, ਪਹਿਲੇ ਜਿਹੜੇ 2-2.5 ਮਹੀਨੇ ਨੇ ਉਹਦੇ ਵਿੱਚ ਸਿਰਫ ਇੱਕ ਮਾਸ ਦਾ ਗੋਲਾ ਹੁੰਦਾ, ਇਸ ਤੋਂ ਵੱਧ ਕੁਝ ਵੀ ਨਹੀਂ, ਵਿਗਿਆਨ ਨੇ ਵੇਖਿਆ ਸਭ ਕੁਝ। ਇਹਨੂੰ ਕਹਿੰਦੇ ਜਿਨ ਤੂੰ ਸਾਜ, ਪਹਿਲਾਂ ਤੇਰੇ ਸਰੀਰ ਨੂੰ ਉਹਨੇ ਮਾਂ ਦੇ ਸਰੀਰ ਵਿੱਚ ਇਕੱਲਾ ਸਾਜਿਆ, ਮਾਸ ਦਾ ਗੋਲਾ ਸੈਂ ਤੂੰ ਹੋਰ ਕੁਝ ਵੀ ਨਹੀਂ। ਸਵਾਰ, ਫਿਰ ਉਹਨੇ ਸੋਚਿਆ ਵੀ ਇਹ ਕਮਬਖਤ ਜਨਮ ਲੈ ਕੇ ਤੁਰੇਗਾ ਕਿਵੇਂ, ਫਿਰ ਇਹਨੂੰ ਪੈਰ ਲਾ ਦਿੱਤੇ, ਫਿਰ ਇਹਨੂੰ ਹੱਥ ਲਾ ਦਿੱਤੇ, ਉਹਨੂੰ ਕਹਿੰਦੇ ਨੇ ਸਵਾਰਿਆ, ਫਿਰ ਇਹਦਾ ਸਿਰ ਬਣਾਇਆ, ਇਹਦਾ ਹਾਰਟ ਬਣਾਇਆ, ਇਹਦਾ ਦਿਮਾਗ ਬਣਾਇਆ, ਇਹਦੀਆਂ ਅੱਖਾਂ ਲਾਈਆਂ ਇਸਨੂੰ। ਹੁਣ 2 ਕੰਮ ਤਾਂ ਹੋ ਗਏ, ਸਰੀਰ ਬਣ ਗਿਆ ਜਿਹਨ ਤੋਂ ਸਾਜ ਸਵਾਰ, ਅਤੇ ਜਦੋਂ ਸਰੀਰ ਬਣ ਗਿਆ ਨਾ 7-8 ਮਹੀਨਿਆਂ ਦਾ ਸਰੀਰ ਬਣ ਕੇ ਤਿਆਰ ਹੋ ਗਿਆ ਪੂਰਾ, ਉਦੋਂ ਉਸ ਵਾਹਿਗੁਰੂ ਨੇ ਵੇਖਿਆ ਵੀ ਇਹਦੇ ਅੰਗ ਤਾਂ ਸਾਰੇ ਠੀਕ ਨੇ ਪਰ ਹੈ ਇਹ ਰੋਡਾ ਬਿਲਕੁਲ ਸੋਹਣਾ ਨਹੀਂ ਲੱਗਦਾ, ਇਹਨੂੰ ਥੋੜ੍ਹਾ ਜਿਹਾ ਸ਼ਿੰਗਾਰ ਹੀ ਕਰਦੇ ਹਾਂ। ਸਾਜ ਸਵਾਰ ਸ਼ਿੰਗਾਰਿਆ, ਫਿਰ ਉਹਨੇ ਸ਼ਿੰਗਾਰ ਲਾਇਆ, ਸ਼ਿੰਗਾਰ ਕਾਹਦਾ ਲਾਇਆ, ਕੇਸਾਂ ਦਾ ਸ਼ਿੰਗਾਰ ਲਾਇਆ ਉਸਨੇ, ਇਹਨੂੰ ਸਵਾਰਿਆ। ਤੁਸੀਂ ਕਦੀ ਵੇਖਣਾ, ਇਹ ਠੀਕ ਹੈ ਅੱਜ ਹਵਾ ਵਗਦੀ ਹੈ, ਕੇਸ ਕਟਾਉਂਦੇ ਨੇ ਲੋਕ, ਪਰ ਰੱਬ ਕਿਤੇ ਨਾ ਕਰੇ ਵੀ ਜੇ ਕਿਸੇ ਦੇ ਸਾਰੇ ਸਰੀਰ ਦੇ ਕੇਸ ਝੜ ਜਾਣ ਸਮੇਤ ਭਰਵੱਟਿਆਂ ਦੇ, ਮੂੰਹ ਸਿਰ ਸਾਰਾ ਹੀ ਬਿਲਕੁਲ ਨਗਨ ਹੋ ਜਾਏ, ਉਸ ਬੰਦੇ ਵੱਲ ਵੇਖੋ ਪੱਟੀਆਂ ਬੰਨ੍ਹ ਕੇ ਬਾਜ਼ਾਰ ਵਿੱਚ ਨਿਕਲੇਗਾ, ਉਤੋਂ ਨਿਕਲਿਆ ਨਹੀਂ ਜਾਏਗਾ, ਭਾਵੇਂ ਕਿ ਅਸੀਂ ਇਹਨੂੰ ਕਬੂਲ ਨਹੀਂ ਕੀਤਾ। ਗੁਰੂ ਸਾਹਿਬ ਨੇ ਜਿਹੜਾ ਸਾਨੂੰ ਧਰਮ ਦਿੱਤਾ ਹੈ, ਮੈਂ ਤਾਂ ਕਈ ਵਾਰੀ ਸੋਚਣਾ ਇਸ ਤਰ੍ਹਾਂ ਦਾ ਨਵਾਂ ਧਰਮ ਹੀ ਕੋਈ ਨਹੀਂ, ਔਰ ਇਹ ਧਰਮ ਬਣਾਇਆ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ, ਇਹ ਤਾਂ ਸਿਰਫ ਉਹਨਾਂ ਨੇ ਕਿਹਾ ਵੀ ਬਾਕੀ ਧਰਮ ਬੰਦੇ ਨੇ ਬਣਾਏ ਨੇ, ਸਿੱਖ ਧਰਮ ਆਦਮੀ ਦੀ ਕਾਢ ਨਹੀਂ ਹੈ, ਇਹ ਬਣਾਇਆ ਪਹਿਲਾਂ ਹੀ ਹੋਇਆ। ਕਈ ਕੌਮਾਂ ਦੇ ਲੋਕ ਕਹਿੰਦੇ ਨੇ ਇਹ ਸਿੱਖ ਕੌਮ ਸਾਡੇ ਵਿੱਚੋਂ ਪੈਦਾ ਹੋਈ ਹੈ। ਤੁਸੀਂ ਇਤਿਹਾਸ ਵੱਲ ਝਾਤੀ ਮਾਰ ਕੇ ਵੇਖੋ, ਤਵਾਰੀਖ ਵੇਖ ਲਓ, ਜੇ ਇਸ ਪਾਸੇ ਜਾਈਏ ਤਾਂ ਦੁਨੀਆ ਦੀਆਂ ਸਾਰੀਆਂ ਕੌਮਾਂ ਸਿੱਖ ਕੌਮ ਵਿੱਚੋਂ ਪੈਦਾ ਹੋਈਆਂ ਨੇ, ਕਿਉਂਕਿ ਪਰਮਾਤਮਾ ਨੇ ਤਾਂ ਬਣਾਈ ਸਿੱਖ ਹੈ। ਤੁਸੀਂ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ 20 ਸਾਲ ਰੱਖੋ, ਕੁਝ ਨਾ ਉਹਨੂੰ ਸਿੱਖਿਆ ਦਿਓ, ਉਹਦਾ ਸਰੂਪ ਕੀ ਬਣੇਗਾ? ਸਿੱਖ ਬਣੇਗਾ, ਕੇਸ ਆਉਣਗੇ, ਦਾੜਾ ਆਵੇਗਾ। ਤਾਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਿਸੇ ਕਿਹਾ ਸੀ ਵੀ ਤੁਸੀਂ ਵੀ ਖਾਲਸਾ ਬਣਾ ਦਿੱਤਾ, ਔਰੰਗਜ਼ੇਬ ਨੇ ਕਿਹਾ ਸੀ ਤੁਸੀਂ ਤੀਸਰਾ ਪੰਥ ਬਣਾਉਣ ਲੱਗਿਆਂ ਬੜੀ ਕਾਹਲ ਕੀਤੀ, 2 ਪਹਿਲਾਂ ਹੀ ਸਨ, ਕਿਉਂਕਿ ਔਰੰਗਜ਼ੇਬ ਕਹਿੰਦਾ ਸੀ ਮੈਂ 2 ਤੋਂ 1 ਕਰ ਦੇਣਾ। ਉਹਨੇ ਕਿਹਾ ਜਦੋਂ ਭਾਈ ਦਇਆ ਸਿੰਘ ਜੀ ਗਏ ਨਾ ਔਰੰਗਾਬਾਦ ਜ਼ਫਰਨਾਮਾ ਲੈ ਕੇ, ਅਤੇ ਅੰਦਰ ਜਾ ਕੇ ਮਿਲੇ, ਔਰੰਗਜ਼ੇਬ ਬੈਠਾ ਸੀ, ਜ਼ਫਰਨਾਮਾ ਦਿੱਤਾ, ਅਤੇ ਔਰੰਗਜ਼ੇਬ ਪੰਜਾਬੀ ਬੜੀ ਸੋਹਣੀ ਬੋਲਦਾ ਸੀ, ਪੰਜਾਬ ਦਾ ਪੜ੍ਹਿਆ ਸੀ। ਇਹਨੇ ਕਿਹਾ ਵੀ ਗੁਰੂ ਸਾਹਿਬ ਨੇ ਖਾਲਸਾ ਬਣਾਉਣ ਲੱਗਿਆਂ ਬੜੀ ਕਾਹਲ ਕੀਤੀ ਹੈ, ਅਤੇ ਭਾਈ ਦਇਆ ਸਿੰਘ ਸੰਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਖਾਲਸਾ ਬਣਾਇਆ ਥੋੜ੍ਹੀ ਗੁਰੂ ਗੋਬਿੰਦ ਸਿੰਘ ਨੇ, ਜਾ ਕੇ ਪੁੱਛ ਲੈ। ਬਣਾਇਆ ਤਾਂ ਕਿਸੇ ਨੇ ਮੁਸਲਮਾਨ, ਕਿਸੇ ਨੇ ਹਿੰਦੂ ਬਣਾਇਆ, ਕਿਸੇ ਨੇ ਸੁੰਨਤ ਕੀਤੀ ਹੈ, ਕਿਸੇ ਨੇ ਭਦਨ ਕੀਤਾ ਹੈ, ਸਿੱਖ ਬਣਾਇਆ ਨਹੀਂ ਗਿਆ। ਸਿੱਖ ਦਾ ਸਰੂਪ ਤਾਂ ਉਹ ਹੈ ਜਿਵੇਂ ਦਾ ਮਨੁੱਖ ਪਰਮਾਤਮਾ ਨੇ ਇਸ ਧਰਤੀ 'ਤੇ ਉਤਾਰਿਆ, ਉਹਦੇ ਵਿੱਚ ਨਾ ਕੁਝ ਪਾਇਆ ਗਿਆ ਅਤੇ ਨਾ ਉਹਦੇ ਵਿੱਚੋਂ ਕੁਝ ਕੱਢਿਆ ਗਿਆ ਹੈ, ਉਹ ਸਾਬਤ ਮਨੁੱਖ ਹੈ। ਇਸ ਕਰਕੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਖਾਲਸੇ ਦੀ ਰਹਿਤ ਕੀ ਦੱਸੀ ਜਾਂਦੀ ਹੈ, ਇਹਦੇ ਵਿੱਚ ਪਾਉਣਾ ਕੁਝ ਨਹੀਂ, ਯਾਨੀ ਕਿ ਸਰੀਰ ਨੂੰ ਭੰਨਣਾ ਨਹੀਂ ਹੈ, ਅਨਵਿੱਧ ਰਹਿਣਾ ਹੈ, ਨੱਕ ਕੰਨ ਨਹੀਂ ਛੇਦਣੇ, ਇਹਨੂੰ ਤੋੜਨਾ ਨਹੀਂ, ਪਰਮਾਤਮਾ ਨੇ ਜਿਹੜਾ ਸਰੀਰ ਬਣਾਇਆ ਉਸੇ ਤਰ੍ਹਾਂ ਰਹਿਣ ਦੇਣਾ, ਨਾ ਇਹਦੇ ਵਿੱਚ ਕੁਝ ਪਾਉਣਾ ਹੈ ਅਤੇ ਨਾ ਇਹਦੇ ਵਿੱਚੋਂ ਕੁਝ ਕੱਟਣਾ ਹੈ। ਇਹ ਪਰਮਾਤਮਾ ਦਾ ਬਣਾਇਆ ਹੋਇਆ ਮਨੁੱਖ, ਇਸ ਕਰਕੇ ਪਰਮਾਤਮਾ ਨੇ ਕੇਸ ਲਾਏ ਨੇ। ਕੁਝ ਲੋਕ ਕਹਿੰਦੇ ਨੇ ਕੇਸ ਕਿਉਂ, ਇਹ ਕਿਹਾ ਵੀ ਜਾਂਦਾ ਔਰ ਤਰਕ ਹੈ, ਤਰਕ ਬੜਾ ਵੱਡਾ ਹੈ ਕਿ ਹੱਥ ਨੇ, ਹੱਥਾਂ ਦਾ ਕੰਮ ਹੈ ਕੰਮ ਕਰਨਾ, ਪੈਰਾਂ ਦਾ ਕੰਮ ਹੈ ਤੁਰਨਾ, ਅੱਖਾਂ ਦਾ ਕੰਮ ਹੈ ਵੇਖਣਾ, ਨਾਸਕਾਂ ਦਾ ਕੰਮ ਹੈ ਸੁੰਘਣਾ। ਦੱਸੋ ਕੇਸਾਂ ਦਾ ਕੀ ਕੰਮ ਹੈ, ਬੜਿਆਂ ਨੇ ਕਿਹਾ ਇਹਨਾਂ ਨੂੰ ਕਿਹੜਾ ਫਲ ਫਰੂਟ ਲੱਗਣੇ ਨੇ, ਕੀ ਜੋ ਜ਼ਰੂਰਤ ਹੈ ਇਹਨਾਂ ਦੀ। ਇਹ ਕੰਮ ਵਾਸਤੇ ਨਹੀਂ ਬਣਾਏ। ਜਦੋਂ ਵੀ ਕੋਈ ਮਨੁੱਖ ਕੋਈ ਚੀਜ਼ ਬਣਾਉਂਦਾ ਹੈ, ਗੱਡੀ ਬਣਾਉਂਦਾ ਹੈ, ਤੁਸੀਂ ਇੱਕ ਹੀ ਉਦਾਹਰਣ ਦੇ ਦਿਆਂ, ਆਪਣੀ ਗੱਡੀ ਵੱਲ ਧਿਆਨ ਦੇਣਾ, ਉਹਦੇ ਟਾਇਰ ਬਣਾਏ ਨੇ, ਵਹੀਲ ਬਣਾਏ ਨੇ, ਪਹੀਏ ਤੁਰਨ ਵਾਸਤੇ ਬਣਾਏ ਨੇ, ਗੇਅਰ ਬਣਾਇਆ ਉਹ ਵੀ ਤੁਰਨ ਵਾਸਤੇ, ਸਾਰੀਆਂ ਚੀਜ਼ਾਂ ਦੀ ਲੋੜ ਹੈ, ਲਾਈਟ ਬਣਾਈ ਹੈ, ਸਟੇਅਰਿੰਗ ਬਣਾਇਆ, ਸਾਰੀਆਂ ਚੀਜ਼ਾਂ ਲੋੜ ਵਾਲੀਆਂ ਹਨ। ਪਰ ਉਸ ਗੱਡੀ 'ਤੇ ਜਿਹੜਾ ਲੋਗੋ ਲਾਇਆ ਕੰਪਨੀ ਨੇ ਵੀ ਇਹ ਮੇਡ ਬਣਾਈ ਕਿੰਨੇ ਹੈ, ਉਹਦਾ ਕੰਮ ਕੋਈ ਨਹੀਂ, ਉਹ ਤਾਂ ਸਿਰਫ ਕੰਪਨੀ ਨੇ ਉੱਤੇ ਸਾਈਨ ਕੀਤੇ ਵੀ ਇਹ ਗੱਡੀ ਮੈਂ ਤਿਆਰ ਕੀਤੀ ਹੈ, ਇਹ ਫੋਰਡ ਦੀ ਗੱਡੀ ਹੈ, ਇਹ ਟਾਟਾ ਦੀ ਹੈ, ਮਾਜਦਾ ਦੀ ਹੈ। ਹੁਣ ਉਹ ਜਿਹੜਾ ਲੋਗੋ ਇਹ ਕੰਮ ਵਾਸਤੇ ਨਹੀਂ, ਨਾ ਉਸ ਲੋਗੋ ਨੇ ਗੱਡੀ ਨੂੰ ਗੇਅਰ ਬਦਲਣਾ, ਨਾ ਉਹਦੇ ਪਹੀਏ ਬਣਨੇ ਨੇ, ਉਹ ਸਿਰਫ ਸਾਇਣ ਨੇ ਉਹਦੇ ਨਿਰਮਾਣ ਕਰਤਾ ਦੇ। ਇਸ ਤਰ੍ਹਾਂ ਜਿੰਨੇ ਅੰਗ ਨੇ ਬੰਦੇ ਦੇ ਸਰੀਰ ਦੇ, ਇਹ ਕੰਮ ਕਰਨ ਵਾਸਤੇ ਬਣਾਏ ਨੇ। ਕੇਸ ਕਾਹਦੇ ਵਾਸਤੇ ਬਣਾਏ ਨੇ, ਕੇਸਾਂ ਦਾ ਕੰਮ ਨਹੀਂ, ਕੇਸ ਤਾਂ ਪਰਮਾਤਮਾ ਨੇ ਬੰਦੇ ਨੂੰ ਬਣਾ ਕੇ ਸਿਰਫ ਉੱਤੇ ਆਪਣੇ ਸਾਈਨ ਕੀਤੇ ਨੇ ਕਿ ਮੈਂ ਇਹਨੂੰ ਬਣਾਇਆ ਹੈ, ਇਹ ਸਾਈਨ ਨੇ ਪਰਮਾਤਮਾ ਦੇ। ਇਸ ਕਰਕੇ ਕਹਿੰਦੇ ਪ੍ਰਭੂ ਇੱਕ ਗੱਲ ਕਹਿੰਦਾ, ਤੂੰ ਮਹੀਨੇ ਬਾਅਦ ਮੇਰੇ ਸਾਈਨ ਮਿਟਾਈ, ਮੈਂ ਫਿਰ ਤੇਰੇ ਉੱਤੇ ਸਾਈਨ ਕਰਾਂਗਾ। ਤੂੰ ਮਹੀਨੇ ਬਾਅਦ ਮੇਰੇ ਸਾਈਨ ਮਿਟਾਉਣ ਦਾ ਯਤਨ ਕਰੀ, ਕੇਸ ਕੱਟੀ, ਅਗਲੇ ਮਹੀਨੇ ਫਿਰ ਮੈਂ ਤੇਰੇ ਉੱਤੇ ਲਿਖ ਦਿਆਂਗਾ, ਮੈਂ ਤੈਨੂੰ ਬਣਾਉਣ ਵਾਲਾ, ਮੇਰਾ ਨਾਂ ਨਾ ਮਿਟਾਓ ਤੂੰ। ਇਹ ਉਹਦੇ ਸਾਈਨ ਨੇ, ਉਹਦਾ ਨਾਮ ਲਿਖਿਆ ਹੋਇਆ। ਇਸ ਕਰਕੇ ਕੇਸਾਂ ਦਾ ਹੋਰ ਕੋਈ ਕਰਤਵਿਆ ਨਹੀਂ ਹੈ, ਕੰਮ ਨਹੀਂ ਹੈ, ਇਹ ਪਰਮਾਤਮਾ ਦੀ ਨਿਸ਼ਾਨੀ ਹੈ। ਇੱਥੋਂ ਪਰਮਾਤਮਾ ਦਾ ਪਤਾ ਲੱਗਦਾ ਹੈ ਕਿ ਇਸ ਸਰੀਰ ਨੂੰ ਕਿਸੇ ਨੇ ਬਣਾਇਆ ਹੈ, ਅਤੇ ਬਣਾਉਣ ਤੋਂ ਬਾਅਦ ਉਹਨੇ ਆਪਣੇ ਸਾਈਨ ਕਰ ਦਿੱਤੇ ਨੇ, ਮੋਹਰ ਲਾ ਦਿੱਤੀ। ਤਾਂ ਹੀ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਬਚਨ ਕਹੇ ਸਨ, ਉਹ ਭਾਈ ਨੰਦ ਲਾਲ ਜੀ ਨੇ ਕਹੇ, ਨਿਸ਼ਾਨ ਇਹ ਸਿੱਖੀ ਪੰਜ ਹਰਫ ਕਾਫ, ਹਰਗਿਜ ਨਾ ਬਾਸ਼ਦ ਈ ਪੰਜ ਮੁਆਫ। ਆਹ ਜਿਹੜੇ ਪੰਜ ਕਕਾਰ ਨੇ, ਇਹ ਸਿੱਖੀ ਦੀ ਮੋਹਰ ਹੈ। ਆਪਾਂ ਕਹਿੰਦੇ ਹਾਂ ਸਿੱਖੀ ਦੀ ਮੋਹਰ ਨੇ ਕੇਸ। ਜਦੋਂ ਇਸ ਤਰ੍ਹਾਂ ਦਾ ਵਿਸ਼ਾ ਚੱਲਦਾ ਅਤੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਸਿੱਖੀ ਦੀ ਮੋਹਰ ਹੈ, ਸਾਇਨ ਨੇ। ਤੁਸੀਂ ਵੇਖੋ, ਸਕੂਲ ਵਿੱਚ ਬੱਚਾ ਪੜ੍ਹੇ, ਉਹਦਾ ਸਰਟੀਫਿਕੇਟ ਤਿਆਰ ਕੀਤਾ ਜਾਂਦਾ, ਉਹਦੀ ਡੇਟ ਸ਼ੀਟ, ਜਿੰਨੇ ਉਹਨੇ ਨੰਬਰ ਲਏ ਨੇ ਸਾਰੇ ਉਹਦੇ ਉੱਤੇ ਉਸ ਕਾਗਜ਼ 'ਤੇ ਪਾ ਦਿੱਤੇ ਜਾਣ, ਉਹਦੇ ਉੱਤੇ ਸਾਰਾ ਕੁਝ ਲਿਖਿਆ ਜਾਏ। ਪਰ ਜੇ ਉਹਦੇ ਉੱਤੇ ਪ੍ਰਿੰਸੀਪਲ ਦੇ ਸਾਈਨ ਨਹੀਂ ਨਾ ਹੁੰਦੇ, ਉਹ ਬਣਿਆ ਬਣਾਇਆ ਸਰਟੀਫਿਕੇਟ ਕਿਸੇ ਕੰਮ ਦਾ ਨਹੀਂ। ਜੇ ਉਹ ਬੱਚਾ ਲੈ ਕੇ ਕਿਸੇ ਥਾਂ 'ਤੇ ਜੋਬ ਵਾਸਤੇ ਜਾਏਗਾ, ਉਹ ਵੇਖ ਕੇ ਕਹਿ ਦੇਗਾ ਤੇਰੇ ਨੰਬਰ 'ਤੇ ਬੜੇ ਆਏ ਨੇ, ਪਰ ਇਹਦੇ ਉੱਤੇ ਸਾਈਨ 'ਤੇ ਕੋਈ ਨਹੀਂ, ਕਿਸੇ ਦੇ ਪਿੱਛੇ ਭੇਜ ਦੇਗਾ। ਇਸ ਤਰ੍ਹਾਂ ਸਿੱਖੀ ਦੀ ਮੋਹਰ ਲਾਈ ਕੇਸਾਂ ਦੀ, ਅਤੇ ਕਲਗੀਆਂ ਵਾਲੇ ਨੇ ਕਹਿ ਦਿੱਤਾ, ਸਿੱਖਾ ਬਾਣੀ ਜਿੰਨੀ ਮਰਜ਼ੀ ਪੜ੍ਹੀ, ਸੇਵਾ ਜਿੰਨੀ ਮਰਜ਼ੀ ਕਰੀ, ਨੰਬਰ ਪੂਰੇ ਆ ਜਾਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੋ ਕੁਝ ਕਰੇਗਾ ਬਿਰਥਾ ਨਹੀਂ ਜਾਣਾ, ਪਰ ਜੇ ਤੇਰੇ ਸਰੀਰ ਦੇ ਉੱਤੇ ਗੁਰੂ ਕੀ ਮੋਹਰ ਨਾ ਲੱਗੀ ਹੋਈ, ਸਹਿਨ ਨਾ ਹੋਏ, ਫਿਰ ਤੈਨੂੰ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲਣੀ। ਇਹ ਜ਼ਰੂਰੀ ਹੈ, ਇਸ ਸੱਚ ਨੂੰ ਅਸੀਂ ਕੌੜੇ ਘੁੱਟ ਨੂੰ ਪੀ ਲਵੀਏ ਜੇ ਸਿੱਖੀ ਕਮਾਉਣੀ ਹੈ। ਕੌੜਾ ਵੀ ਨਹੀਂ, ਵੈਸੇ ਅੱਜ ਕੱਲ੍ਹ ਕੌੜਾ ਲੱਗਦਾ ਹੈ, ਕੁਦਰਤ ਵਿੱਚ ਇਹ ਕੌੜਾ ਨਹੀਂ ਹੈ। ਕੁਦਰਤ ਇਹਨੂੰ ਪ੍ਰਵਾਨ ਕਰ ਰਹੀ, ਪਸ਼ੂ ਇਹਨੂੰ ਪ੍ਰਵਾਨ ਕਰ ਰਹੇ ਨੇ, ਪੰਛੀ ਇਹਨੂੰ ਪ੍ਰਵਾਨ ਕਰ ਰਹੇ ਨੇ। ਕਦੀ ਪੰਛੀਆਂ ਨੇ ਪ੍ਰਬੰਧ ਨਹੀਂ ਕੀਤਾ, ਆਪਣੇ ਖੰਭ ਤੜਾ ਦਈਏ, ਆਪਣੇ ਖੰਭਾਂ ਨੂੰ ਕੱਟ ਦਈਏ, ਉਹਨਾਂ ਨੇ ਨਹੀਂ ਇਹਦੇ ਬਾਰੇ ਵਿਚਾਰਿਆ, ਅਤੇ ਇਕੱਲਾ ਮਨੁੱਖ ਹੀ ਇਹ ਕਾਰਜ ਵੱਲ ਤੁਰਿਆ ਹੈ। ਇਸ ਕਰਕੇ ਗੁਰੂ ਨੇ ਮੋਹਰ ਲਾਈ ਹੈ। ਔਰ ਇੱਕ ਬੜੀ ਸੋਹਣੀ ਇਤਿਹਾਸਕ ਘਟਨਾ ਹੈ ਕਿ ਜਿਸ ਵੇਲੇ ਅਸਾਮ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਗਏ ਸੀ ਨਾ, ਅਤੇ ਉੱਥੋਂ ਦਾ ਇੱਕ ਰਾਜਾ ਸੀ ਰਾਮ, ਉਹਦਾ ਨਾਮ ਇਕੱਲਾ ਰਾਮ ਸੀ, ਰਾਮ ਰਾਜਾ ਉਹਨੂੰ ਕਹਿੰਦੇ ਸਨ। ਇਹ ਪਿਆਰ ਨਾਲ ਗੁਰੂ ਸਾਹਿਬ ਨੂੰ ਮਿਲਿਆ। ਉਮਰ ਇਹਦੀ 50-52 ਸਾਲ ਦੀ ਸੀ। ਇਹਦੇ ਮਨ ਵਿੱਚ ਇੱਕ ਭੁੱਖ ਸੀ, ਕਿਉਂਕਿ ਇਹਦੇ ਘਰ ਵਿੱਚ ਕੋਈ ਬੱਚਾ ਨਹੀਂ ਸੀ, ਔਲਾਦ ਨਹੀਂ ਸੀ, ਪਰ ਇਹਨੇ ਆਪਣੇ ਵੱਲੋਂ ਕਿਹਾ ਨਹੀਂ, ਕੋਲ ਦੇ ਕਿਸੇ ਨੇ ਕਿਹਾ ਵੀ ਤੂੰ ਗੁਰੂ ਸਾਹਿਬ ਨੂੰ ਬੇਨਤੀ ਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ, ਤੇਰੇ ਮਨ ਵਿੱਚ ਜਿਹੜੀ ਭੁੱਖ ਹੈ ਮੂੰਹੋਂ ਕਹਿ, ਸ਼ਾਇਦ ਗੁਰੂ ਸਾਹਿਬ ਪੂਰੀ ਕਰ ਦੇਣ। ਇਹਨੇ ਫਿਰ ਗੁਰੂ ਸਾਹਿਬ ਨੇ ਖੁਦ ਪੁੱਛਿਆ, ਰਾਜਨ ਤੇਰੇ ਮਨ ਵਿੱਚ ਕੋਈ ਖਵਾਹਿਸ਼ ਹੈ, ਮੂੰਹੋਂ ਬੋਲਦਾ ਕਿਉਂ ਨਹੀਂ? ਉਹਨੇ ਕਿਹਾ, ਮਹਾਰਾਜ ਭੁੱਖ ਇੱਕ ਹੈ ਵੀ ਰੱਬ ਨੇ ਸਭ ਕੁਝ ਦਿੱਤਾ, ਘਰ ਵਿੱਚ ਔਲਾਦ ਨਹੀਂ। ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਵਿੱਚ ਉਸ ਵੇਲੇ ਇੱਕ ਮੋਹਰ ਫੜੀ ਹੋਈ ਸੀ, ਉਹਦੇ ਨਾਲ ਇਸ ਤਰ੍ਹਾਂ ਖੇਡ ਰਹੇ ਸਨ। ਰਾਜੇ ਦੀ ਬਾਂਹ ਫੜ ਕੇ ਨੇੜੇ ਖਿੱਚ ਲਿਆ। ਕਹਿੰਦੇ ਰਾਜੇ ਦੀ ਲੱਤ ਦੇ ਉੱਤੇ, ਪੱਟ ਦੇ ਉੱਤੇ ਉਹ ਮੋਹਰ ਰੱਖ ਕੇ ਖਬੋ ਦਿੱਤੀ, ਉਹਦਾ ਨਿਸ਼ਾਨ ਪੈ ਗਿਆ, ਉਹਦੀ ਲੱਤ 'ਤੇ ਮੋਹਰ ਲੱਗ ਗਈ। ਜਦੋਂ ਮੋਹਰ ਲੱਗੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ, ਰਾਜਨ ਤੇਰੇ ਘਰ ਗੁਰੂ ਨਾਨਕ ਦਾ ਸਿੱਖ ਆਵੇਗਾ, ਨਿਸ਼ਾਨੀ ਹੋਵੇਗੀ ਜਿਹੜੀ ਮੋਹਰ ਤੇਰੇ ਪੱਟ 'ਤੇ ਲੱਗੀ ਹੈ ਉਹਦੇ ਮਸਤਕ 'ਤੇ ਲੱਗੀ ਹੋਵੇਗੀ, ਉਹਦੇ ਸਰੀਰ ਦੇ ਮੱਥੇ ਦੇ ਉੱਤੇ ਉਹ ਮੋਹਰ ਦਿਸੇਗੀ। ਰਾਜੇ ਨੇ ਬੜੇ ਪਿਆਰ ਨਾਲ ਸਤਿਗੁਰਾਂ ਦਾ ਸਤਿਕਾਰ ਕੀਤਾ, ਭੇਟਾ ਕੀਤੀ, ਚਲਾ ਗਿਆ। ਹੁਣ ਸਮਾਂ ਲੰਘਿਆ, ਉੱਧਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ, ਜਿਨ੍ਹਾਂ ਦਿਨਾਂ ਵਿੱਚ 1666 ਵਿੱਚ, ਉਹਨਾਂ ਦਿਨਾਂ ਵਿੱਚ ਇਸ ਰਾਮ ਰਾਜੇ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ, ਜਿਹਦਾ ਨਾਮ ਰੱਖਿਆ ਗਿਆ ਰਤਨ ਰਾਏ। ਪਰ ਰੱਬ ਦੀ ਭਾਵੀ ਐਸੀ, ਇੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਗੁਰੂ ਗੋਬਿੰਦ ਸਿੰਘ ਨੇ ਜਨਮ ਲਿਆ, ਉੱਧਰੋਂ ਉਸ ਰਾਜੇ ਦੇ ਘਰ ਵਿੱਚ ਜਨਮ ਲਿਆ, ਅਤੇ ਜਦੋਂ ਜਨਮ ਲਿਆ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਥੋੜ੍ਹੇ ਸਾਲਾਂ ਬਾਅਦ ਉਹਨਾਂ ਦੀ ਸ਼ਹਾਦਤ ਹੋ ਗਈ ਦਿੱਲੀ ਵਿੱਚ, ਅਤੇ ਇੱਧਰੋਂ ਜਿਹੜਾ ਰਾਜਾ ਰਾਮ ਸੀ ਇਹ ਵੀ ਚੜ੍ਹਾਈ ਕਰ ਗਿਆ, ਦੋਵੇਂ ਸਰੀਰ ਚਲੇ ਗਏ। ਪਰ ਰਾਮ ਜਾਂਦਾ ਜਾਂਦਾ ਆਪਣੀ ਘਰਵਾਲੀ ਨੂੰ ਕਹਿ ਗਿਆ ਸੀ ਵੀ ਇਸ ਰਤਨ ਰਾਏ ਦੇ ਮੱਥੇ 'ਤੇ ਜਿਹੜਾ ਥੋੜ੍ਹਾ ਜਿਹਾ ਨਿਸ਼ਾਨ ਹੈ ਨਾ, ਤੈਨੂੰ ਯਾਦ ਰਹੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਹਰ ਲਾਈ ਹੋਈ ਆਪਣਾ ਸਿੱਖ ਹੋਣ ਦੀ, ਸਿੱਖ ਹੋਣ ਦੀ ਨਿਸ਼ਾਨੀ ਲਾਈ ਹੈ, ਯਾਦ ਰੱਖੀ। ਸਮਾਂ ਗੁਜ਼ਰ ਗਿਆ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਉਮਰ 19-20 ਸਾਲ ਦੀ ਹੋ ਗਈ। ਉੱਧਰੋਂ ਉਸ ਬੱਚੇ ਦੀ ਉਮਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਨਾਲ ਜਨਮਿਆ ਸੀ, ਉਹਦੀ ਉਮਰ ਵੀ 19-20 ਸਾਲ ਹੋ ਗਈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਰੰਗ ਲਾ ਰਹੇ ਸਨ, ਅਤੇ ਇੱਧਰ ਰਤਨ ਰਾਏ ਜਵਾਨ ਹੋ ਗਿਆ, ਅਤੇ ਜਵਾਨੀ ਵਿੱਚ ਤੁਹਾਨੂੰ ਪਤਾ ਬੰਦੇ ਦੇ ਮਨ ਵਿੱਚ ਇੱਕ ਖਵਾਹਿਸ਼ ਹੁੰਦੀ, ਉਹ ਆਪਣੀ ਸੁੰਦਰਤਾ ਨੂੰ ਬੜਾ ਨਾਪਦਾ ਹੈ। ਇਹਨਾਂ ਸਾਲਾਂ ਵਿੱਚ ਸ਼ੀਸ਼ੇ ਦੇ ਅੱਗੇ ਖੜ੍ਹਾ ਸੀ, ਆਪਣੇ ਕੇਸ ਵਾਹ ਕੇ ਦਸਤਾਰ ਬੰਨਣ ਲੱਗਾ, ਮੱਥੇ 'ਤੇ ਹੱਥ ਮਾਰਦਾ ਸ਼ੀਸ਼ੇ ਵੱਲ ਵੇਖ ਕੇ ਵੀ ਇਹ ਨਿਸ਼ਾਨੀ ਕਾਹਦੀ, ਚੋਟ ਲੱਗ ਗਈ ਕੋਈ ਉੱਤੇ ਵਾਰ ਵਾਰ, ਕਿਉਂਕਿ ਉਹ ਜਿਹੜੀ ਮੋਹਰ ਦੀ ਨਿਸ਼ਾਨੀ ਸੀ ਮੱਥੇ 'ਤੇ ਲੱਗੀ ਹੋਈ ਸੀ। ਵਾਰ ਵਾਰ ਹੱਥ ਮਾਰਦਾ ਹੈ ਵੀ ਕਿੱਥੋਂ ਆ ਗਈ। ਅਖੀਰ ਨੂੰ ਉਹਦੀ ਮਾਂ ਬੁੱਢੀ ਹੋ ਚੁੱਕੀ ਸੀ, ਕਹਿਣ ਲੱਗਾ, ਮਾਂ ਛੋਟੇ ਹੁੰਦਿਆਂ ਕਿਤੇ ਤੂੰ ਮੈਨੂੰ ਸੰਭਾਲਿਆ ਨਹੀਂ? ਉਹਨੇ ਕਿਹਾ, ਕਿਉਂ? ਕਹਿਣ ਲੱਗਾ, ਵੇਖ ਕਿਤੇ ਮੈਂ ਡਿੱਗਾਂ ਕਿਸੇ ਰੋੜੇ ਦੇ ਉੱਤੇ, ਮੱਥੇ 'ਤੇ ਚੋਟ ਲੱਗੀ ਹੋਈ ਹੈ ਕਿਤੇ, ਮੇਰੇ ਮੱਥੇ 'ਤੇ ਇੱਕ ਦਾਗ ਹੈ, ਨਿਸ਼ਾਨੀ ਹੈ। ਮਾਂ ਨੂੰ ਵੀ ਭੁੱਲ ਚੁੱਕਾ ਸੀ, ਕਿਉਂਕਿ ਬੰਦਾ ਆਮ ਤੌਰ 'ਤੇ ਲੈਣ ਲੱਗਿਆਂ ਬਹੁਤ ਕੁਝ ਚੇਤੇ ਰੱਖਦਾ ਹੈ, ਜਦੋਂ ਮਿਲ ਜਾਂਦਾ ਕੁਦਰਤੀ ਤੌਰ 'ਤੇ ਦਾ ਸੁਭਾਅ ਅੰਦਰੋਂ ਭੁੱਲ ਜਾਂਦਾ ਹੈ, ਚੇਤਾ ਭੁੱਲ ਗਿਆ ਵੀ ਗੁਰੂ ਨੇ ਦਿੱਤਾ ਸੀ। ਵੇਖੋ ਕਿੱਡੀ ਵੱਡੀ ਦਾਤ ਲੈ ਕੇ ਬੰਦਾ ਭੁੱਲ ਗਿਆ, ਛੋਟੀ ਨਹੀਂ ਸੀ, ਯਾਦ ਨਹੀਂ ਰਿਹਾ। ਪਰ ਜਦੋਂ ਪੁੱਤਰ ਨੇ ਕਿਹਾ ਨਾ ਵੀ ਇਹ ਕੋਈ ਸੱਟ ਲੱਗੀ ਏ, ਮਾਂ ਉੱਠ ਕੇ ਬੈਠ ਗਈ, ਪੁਰਾਣੀ ਯਾਦ ਆ ਗਈ, ਅੱਖਾਂ ਵਿੱਚ ਪਾਣੀ ਆ ਗਿਆ, ਉਹ ਸ਼ਬਦ ਗੂੰਜ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਰਨ ਲੱਗਿਆਂ ਕਿਹਾ ਸੀ, ਰਾਜਨ ਤੇਰੇ ਘਰ ਵਿੱਚ ਗੁਰੂ ਨਾਨਕ ਦਾ ਸਿੱਖ ਆਵੇਗਾ, ਉਹਦੇ ਮੱਥੇ 'ਤੇ ਇੱਕ ਮੋਹਰ ਹੋਵੇਗੀ। ਮਾਂ ਨੇ ਕਿਹਾ, ਕਹਿਣ ਲੱਗੀ, ਬੇਟਾ ਇਹ ਸੱਟ ਸੰਸਾਰ ਦੀ ਨਹੀਂ ਤੈਨੂੰ ਲੱਗੀ, ਇਹ ਸੱਟ ਤੈਨੂੰ ਗੁਰੂ ਨਾਨਕ ਦੇ ਘਰੋਂ ਲੱਗੀ ਹੋਈ ਹੈ, ਇਹ ਉਹਦੀ ਨਿਸ਼ਾਨੀ ਹੈ। ਪੁੱਛਿਆ ਕਿਵੇਂ? ਸਭ ਕੁਝ ਦੱਸ ਦਿੱਤਾ, ਅਤੇ ਜਦੋਂ ਇਹ ਗੁਰੂ ਨਾਨਕ ਦਾ ਸਿੱਖ ਹੋਣ ਦੀ ਗੱਲ ਸੁਣੀ ਨਾ, ਸਾਧ ਸੰਗਤ ਅੰਦਰਲੀ ਸਿੱਖੀ ਪ੍ਰਗਟ ਹੋ ਕੇ ਬਾਹਰ ਆ ਗਈ, ਕਿਉਂਕਿ ਇਹ ਪੁਰਾਣੇ ਲੋਕ ਹੁੰਦੇ ਨੇ, ਰੂਹਾਂ ਆਉਂਦੀਆਂ ਨੇ ਜਿਹੜੀਆਂ ਮੁੜ ਮੁੜ ਕੇ ਆਉਂਦੀਆਂ ਨੇ। ਜਿਹੜੇ ਲੋਕ ਸਦਾ ਹੀ ਕੌਮ ਵਿੱਚ ਕੰਮ ਕਰਦੇ ਨਾ, ਜਿਨ੍ਹਾਂ ਦੇ ਨਕਸ਼ੇ ਕਦਮ 'ਤੇ ਕੌਮ ਚੱਲਦੀ ਹੈ, ਉਹ ਬੰਦੇ ਆਮ ਨਹੀਂ ਹੁੰਦੇ। ਉਹ ਗੁਰੂ ਸਾਹਿਬ ਖਾਸ ਚੁਣ ਕੇ ਰੱਖਦੇ ਨੇ, ਜਿੱਥੇ ਲੋੜ ਹੁੰਦੀ ਉੱਥੇ ਲਾ ਦਿੰਦੇ ਵੀ ਇਸ ਪਾਸੇ ਚਲਾ ਜਾ, ਇੰਨੇ ਸਾਲ ਤੂੰ ਉੱਥੇ ਲਾਉਣੇ ਨੇ, ਫਿਰ ਇੱਧਰ ਆ ਜਾਈਂ, ਫਿਰ ਇੱਥੇ ਆ ਜਾਈਂ, ਫਿਰ ਹੋਰ ਕਿਸੇ ਪਾਸੇ ਭੇਜਣਾ ਹੈ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰੈ ਲਾਈਆ। ਸਿੱਖ ਸੀ ਪਰ ਅੰਦਰ ਛੁਪੀ ਰਹੀ ਸਿੱਖੀ। ਇਸ ਲਈ ਸਿਆਣਿਆਂ ਨੇ ਕਿਹਾ ਹੈ ਕਿ ਸਿੱਖ ਭਾਵੇਂ ਕਿੰਨਾ ਸਿੱਖੀ ਤੋਂ ਦੂਰ ਚਲਾ ਜਾਏ, ਜਿਵੇਂ ਕੋਇਲ ਆਪਣੇ ਆਂਡੇ ਕਾਂ ਦੇ ਆਲਣੇ ਵਿੱਚ ਰੱਖ ਆਉਂਦੀ ਹੈ, ਕੌਣੀ ਉਹਨੂੰ ਪਾਲਦੀ ਰਹਿੰਦੀ ਬੱਚਿਆਂ ਨੂੰ, ਪਰ ਜਿੱਦਣ ਕੋਇਲ ਆਉਂਦੀ ਹੈ ਉਹ ਆਪਣਾ ਇੱਕ ਗੀਤ ਗਾਉਂਦੀ ਹੈ ਅਤੇ ਕੋਇਲ ਦੇ ਬੱਚੇ, ਉਹ ਗੀਤ ਉਹ ਸੰਗੀਤ ਉਹਨਾਂ ਦੇ ਹਿਰਦੇ ਵਿੱਚ ਆਉਂਦਾ, ਉਹਨਾਂ ਨੂੰ ਪਹਿਚਾਣ ਕੇ ਉਸੇ ਵੇਲੇ ਆਪਣੀ ਮਾਂ ਕੋਲ ਚਲੇ ਜਾਂਦੇ ਨੇ। ਇਸ ਤਰ੍ਹਾਂ ਸਿੱਖ ਗੁਰੂ ਤੋਂ ਭਾਵੇਂ ਕਿੰਨਾ ਵਿਛੜ ਜਾਏ, ਦੂਰ ਚਲਾ ਜਾਏ, ਜਿੱਦਣ ਕਿਤੇ ਗੁਰੂ ਦੀ ਆਵਾਜ਼ ਅੰਦਰ ਚਲੀ ਗਈ, ਉਹਦੀ ਅੰਦਰਲੀ ਸਿੱਖੀ ਬਾਹਰ ਪ੍ਰਗਟ ਹੋ ਜਾਏਗੀ। ਜਿਸ ਵੇਲੇ ਇਹਨੇ ਗੁਰੂ ਨਾਨਕ ਦਾ ਸਿੱਖ ਹੋਣ ਦੀ ਅਤੇ ਮੋਹਰ ਦੀ ਗੱਲ ਸੁਣੀ, ਅੰਦਰ ਸਿੱਖੀ ਜਾਗ ਪਈ, ਪੁੱਛਦਾ ਮਾਂ ਉਹ ਗੁਰੂ ਹੁਣ ਹੈ? ਮੈਂ ਦਰਸ਼ਨ ਕਰਨ 'ਤੇ ਚਿੱਤ ਕਰਦਾ। ਕਹਿਣ ਲੱਗੀ ਹੁਣ ਉਹਨਾਂ ਦੇ ਪੁੱਤਰ ਉਹਨਾਂ ਦੀ ਥਾਂ 'ਤੇ ਗੁਰੂ ਗੋਬਿੰਦ ਸਿੰਘ ਨੇ, ਇਹਨੇ ਆਪਣੇ ਦੇਸ਼ ਦੇ ਵਿੱਚੋਂ ਸਭ ਤੋਂ ਮਹਿੰਗੀਆਂ ਚੀਜ਼ਾਂ ਢੂੰਡੀਆਂ, ਜਿਨ੍ਹਾਂ ਵਿੱਚ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ ਅਤੇ ਇੱਕ ਚੰਦਨ ਦੀ ਚੌਂਕੀ। ਇਹ ਤਿੰਨ ਚੀਜ਼ਾਂ ਲੈ ਕੇ ਅਨੰਦਪੁਰ ਸਾਹਿਬ ਗਿਆ। ਅੱਗੇ ਕਲਗੀਆਂ ਵਾਲੇ ਪਾਤਸ਼ਾਹ ਬੜੇ ਪਿਆਰ ਨਾਲ ਮਿਲੇ, ਕਿਉਂਕਿ ਗੁਰੂ ਨੂੰ ਪਤਾ ਸੀ ਕਿੱਥੋਂ ਆਇਆ। ਬਾਂਹ ਫੜ ਕੇ ਕਹਿਣ ਲੱਗੇ, ਰਤਨ ਰਾਏ, ਸ਼ਾਇਦ ਤੂੰ ਵਿਛੜ ਜਾਂਦਾ ਜੇ ਤੇਰੇ ਮੱਥੇ 'ਤੇ ਮੋਹਰ ਨਾ ਲੱਗੀ ਹੁੰਦੀ। ਤੇ ਤੈਨੂੰ ਕਿੱਥੇ ਯਾਦ ਆਉਣਾ ਸੀ ਮੈਂ ਗੁਰੂ ਦਾ ਸਿੱਖ? ਇਹ ਮੋਹਰ ਤੈਨੂੰ ਵਾਪਸ ਖਿੱਚ ਕੇ ਲਿਆਈ ਹੈ। ਵੇਖ, ਅਸਾਮ ਵਿੱਚੋਂ 20 ਸਾਲ ਤੈਨੂੰ ਮੈਂ ਯਾਦ ਨਹੀਂ ਆਇਆ, ਪਰ ਇਸ ਮੋਹਰ ਕਰਕੇ ਤੂੰ ਵਾਪਸ ਆ ਗਿਆ। ਅਤੇ ਸਤਿਗੁਰਾਂ ਨੇ ਬਚਨ ਕਿਹਾ ਸੀ ਗੁਰੂ ਕੇ, ਸਿੱਖੋ ਆ ਕੇਸਾਂ ਦੀ ਤੁਹਾਨੂੰ ਮੈਂ ਮੋਹਰ ਲਾ ਦਿੱਤੀ ਹੈ, ਜਿੱਥੇ ਮਰਜ਼ੀ ਦੌੜ ਜਾਏ ਜੇ ਮੇਰੀ ਯਾਦ ਨਹੀਂ ਭੁੱਲੇਗੀ, ਤੁਹਾਨੂੰ ਕੇਸ ਤੁਹਾਨੂੰ ਯਾਦ ਕਰਾਉਣਗੇ। ਕੇਸ ਗੁਰੂ ਕੀ ਮੋਹਰ ਹੈ। ਔਰ ਇਸੇ ਕਰਕੇ ਇੱਕ ਸ਼ਬਦ ਅਰਦਾਸ ਵਿੱਚ ਕਿਹਾ ਜਾਂਦਾ ਹੈ ਕਿ ਸਿੱਖ ਦੇ ਕੇਸ ਸਵਾਸ ਹਨ। ਸਵਾਸ ਜਿਵੇਂ ਸਰੀਰ ਬਾਹਰਲੀ ਆਕਸੀਜਨ ਨਾਲ ਚੱਲਦਾ ਹੈ ਨਾ, ਜਿਵੇਂ ਆਪਾਂ ਇਹ ਅਰਦਾਸ ਦੇ ਵਿੱਚ ਕਹਿੰਦੇ ਹਾਂ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਸਿੱਖੀ ਨੂੰ ਕੇਸਾਂ ਨਾਲ ਕੱਲਿਆਂ ਨਾਲ ਨਹੀਂ, ਸਵਾਸ ਕਹੇ, ਦੋਵੇਂ ਕੰਮ ਇਕੱਠੇ ਕਰ ਦਿੱਤੇ। ਸਵਾਸ ਕਿਉਂ ਨੇ ਕੇਸ? ਕਿਉਂਕਿ ਸਤਸੰਗ ਅਤੇ ਫਿਜ਼ੀਕਲੀ ਸਰੀਰ ਜਿਹੜਾ ਮਿੱਟੀ ਦਾ ਬਣਿਆ, ਇਹ ਜਿਉਂਦਾ ਆਕਸੀਜਨ ਦੇ ਸਵਾਸਾਂ ਨਾਲ, ਅਤੇ ਸਿੱਖ ਜਿਉਂਦਾ ਹੈ ਕੇਸਾਂ ਦੇ ਸਵਾਸਾਂ ਨਾਲ। ਜੇ ਕੇਸ ਹੈਣ ਤਾਂ ਸਿੱਖ ਜਿਉਂਦਾ, ਜੇ ਕੇਸ ਨਹੀਂ ਤਾਂ ਫਿਰ ਸਿੱਖ ਅੰਦਰੋਂ ਮੁਰਦਾ ਹੋ ਗਿਆ ਹੈ। ਇਹ ਵੱਖਰੀ ਗੱਲ ਹੈ, ਕੇਸਾਂ ਨੇ ਤਾਂ ਜਿੰਦਾ ਰੱਖਣਾ ਹੈ ਨਾ, ਬਾਕੀ ਕੰਮ ਸਿੱਖ ਨੇ ਫਿਰ ਆਪ ਕਰਨਾ ਹੈ। ਕਰਤੂਤ ਜਿਹੜੀ ਹੈ, ਕਰਮ ਜਿਹੜੇ ਉਹ ਸਿੱਖ ਵਾਲੇ ਹੋਣੇ ਚਾਹੀਦੇ। ਮੈਂ ਬਹੁਤ ਅੱਗੇ ਨਿਕਲ ਗਿਆ। ਪਰਮਾਤਮਾ ਦੀ ਸਾਹਿਬ ਦਿਮਾਗੀ ਕਹਿ ਰਹੇ ਸਨ ਕਿ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ। ਵੇਖ ਪਰਮਾਤਮਾ ਦੇ ਗੁਣ, ਉਹਦੀ ਸਿਆਣਪ ਵੇਖ। ਉਹਨੇ ਤੈਨੂੰ ਮਾਂ ਦੇ ਗਰਭ ਦੀ ਅੱਗ ਵਿੱਚ, ਜਿੱਥੇ ਇੰਨੀ ਤੇਜ਼ ਅੱਗ ਵਹਿੰਦੀ ਹੈ ਉੱਥੇ ਆਮ ਜੀਵਨ ਹੋਣਾ ਬਹੁਤ ਔਖਾ ਹੈ, ਉੱਥੇ ਉਹਨੇ ਪ੍ਰਬੰਧ ਕੀਤਾ, ਤੇਰੇ ਵਿੱਚ ਸਿਮਰਨ ਦੀ ਠੰਡ ਪਾਈ, ਜਿਹਦੇ ਪ੍ਰਤਾਪ ਦੇ ਨਾਲ ਤੂੰ ਉੱਥੇ ਜਿੰਦਾ ਰਹਿ ਸਕਿਆ, ਉੱਥੇ ਤੈਨੂੰ ਪਕਾਇਆ ਹੈ। ਮਾਤ ਗਰਭ ਮੈਂ ਜਿਨ੍ਹਾਂ ਉਭਾਰਿਆ। ਫਿਰ ਕਹਿੰਦੇ, ਬਾਰ ਵਿਵਸਥਾ ਤੁਝੈ ਪਿਆਰੈ ਦੂਧ। ਜਦੋਂ ਤੂੰ ਬਚਪਨ ਵਿੱਚ ਆਉਣਾ ਸੀ, ਤੇਰੇ ਆਉਣ ਤੋਂ ਪਹਿਲਾਂ ਦੁੱਧ ਬਣਾਇਆ ਮਾਂ ਦੇ ਸਰੀਰ ਵਿੱਚ, ਅਤੇ ਦੁੱਧ ਦਾ ਜਿਹੜਾ ਤਾਪਮਾਨ ਹੈ, ਜਦੋਂ ਪਹਿਲੀ ਵਾਰੀ ਬੱਚਾ ਦੁੱਧ ਪੀਂਦਾ ਹੈ, ਜਿਹੜਾ ਤਾਪਮਾਨ ਬੰਦੇ ਬੱਚੇ ਦੇ ਪੇਟ ਦਾ ਹੁੰਦਾ ਹੈ, ਉਸ ਉਹੀ ਤਾਪਮਾਨ ਮਾਂ ਦੇ ਦੁੱਧ ਦਾ ਹੁੰਦਾ ਹੈ। ਦੋਵਾਂ ਨੂੰ ਜੋੜ ਦਿੱਤਾ, ਇਕੱਠੇ ਕਰ। ਕਿੰਨੀ ਸਿਆਣਪ! ਮੈਂ ਸਿਰਫ ਸਿਆਣਪ ਦੀ ਬੇਨਤੀ ਕਰ ਰਿਹਾ ਕਿ ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ। ਜਦੋਂ ਵੇਖਿਆ ਵੀ ਇਹਦਾ ਸਰੀਰ ਵੱਧ ਗਿਆ, ਹੁਣ ਇਕੱਲੇ ਦੁੱਧ ਨਾਲ ਇਹਦਾ ਸਰੀਰ ਚੱਲੇਗਾ ਨਹੀਂ, ਭੋਜਨ ਸੁੱਖ ਸੂਦ। ਅਤੇ ਫਿਰ ਪਰਮਾਤਮਾ ਨੇ ਛੋਟੇ ਛੋਟੇ ਦੰਦ ਇਹਦੇ ਮੂੰਹ ਵਿੱਚ ਪੈਦਾ ਕਰ ਦਿੱਤੇ, कि हुण दुध नाले दा शरीर नहीं चलना, इहनू खाण वास्ते भोजन चाहिए, सारे गुण ने उहदे सियाणपन। पर जोबन भोजन सुख सूद बिरध भया ऊपर साख सहन। जदों बजुर्ग हो गया उहदे वास्ते तेरे वास्ते उहने बच्चे पैदा किए, अगों भी इहदी संभाल करनगे। ये सारा उहदा सिस्टम सोचिया होया। बिरध भया ऊपर साख सहन, मुख अप्याओ बैठ को दैन, जिहड़े तैनू बैठे नू खाण वास्ते देणगे। ये नरगुण गुण कछु न बूझै, बख्श लेहो तो नानक सीजै। पर ये मनुख माया दे अंधेपण दे विच इन्ना अंदरों टुट चुका है वे इन्ने गुण ते इन्नियां दातां पा के कदी एक पल वास्ते भी उन्हूं याद नहीं करता। ये उहदे गुण ने, उहदे सबूत ने। कलगियां वाले पातशाह कहिंदे कि साहिब दिमाग है कि हुसनल चिराग है, तू सुंदरता दा दाता है, दीपक है, तेरे वर्गा सोहना भी कोई नहीं है। गनी मुल शिकस्त है, गनी मुल दा अर्थ है हंकारियां नू तू शिकस्त देण वाला है, उन्हां नू तू भजा देना है, उन्हां नू मार पाउना है। गनी मुल शिकस्त है, गरीब उल परस्त है। जाप साहिब दी बाणी अध्यात्मवाद दा सिरा है, जिहदे विच एक एक पल बाद परमात्मा अगे अंदरों नमस्कार कीती गई है। किसे सज्जन ने पहले श्लोक दे उत्ते एक छोटी जी वार्ता लिखी, मैं वह भी कह दिया। पहला श्लोक जो तुसी शपै छंद आपां पढ़ने हां, उहदे विच एक शब्द आउंदा है कि नेत नेत बन त्रिण कैत। नेत नेत बन त्रिण, बन कहिंदे ने जंगल, त्रिण कहिंदे ने सुके घाह नूं। इहदे अर्थ मैं बहुत सारे टीकियां विच पढ़े पर कोई गल समझ विच नहीं सी आउंदी भी आखिर ये की है। नेत नेत दा ते अर्थ है, नेत दा अर्थ ना इति ना इति, जिहदा कोई अंत नहीं, जिहड़ा इदों भी अगे, जिहड़ा इदों भी अगे, बेअंत है। नेत दे अर्थ तां इह ने, पर नेत नेत बण, बण दे अर्थ ने जंगल, त्रिण त्रिण दा अर्थ सुके पत्ते जंगल दे, कैत अखरी अर्थ दे इह बणदे सन कि हे परमात्मा जंगल दे सुके होए पत्ते भी तेनू जप रहे ने। अखरी अर्थ ये बने, बड़े थावां तों मैं पढ़िया ते कई चीज़ां जिहड़ियां ना वो किताबां विचों नहीं लभदियां। मैं उदण भी बेनती कीती सी, जिहड़े उहदे नाल जुड़ गए उहनां दे अर्थ पता नहीं कित्थों आउंदे ने। कबीर साहब जदों बोले ते व्याकरण करता हैरान हो गया भी कित्थों कढ़ी आउंदे सारा कुछ, मूँह विच उंगलां पा लईआं उहनां ने। मैं इस तरह फिर एक प्यार वाले बख्शे हुए सन, मैं उन्होंने कहा भी आ जड़े जाप साहब दे विच क्या है कि जंगल दे सुके हुए पत्ते भी परमात्मा नू जप रहे ने, इहदा की अर्थ है। वो कहिंदे ने भी जे ते इतिहास पढ़ना जे फिर ना तुसी पुछो, जे बाहरों पढ़ना है ते जे अंदरला सुनना है ते मैं तुहानू दस दिना। कहिंदे अंदरला दसो, कहिंदे चेतर दे दिनां विच जिहड़ा आ महीना चलिया, चेत दे दिनां विच विसाख दे दिनां विच तुसी वेख्या जिथे बहुते रुख लाए होण ना धरती ते, किल्लियां दे किले लाए होण जां जंगल होवे, पतझड़ जदों आउंदी है ते सारे पत्ते जमीन ते डिग पैंदे ने। मैं कहा ते वेख्या। कहिंदे फिर लू चलदी है गर्म ते उह हरे पत्ते सुक के कुड़ जांदे ने, बिल्कुल कुड़ जांदे ने। मैं कहा यह भी वेख्या। कहिंदे बस हुण अगले अर्थ मैं तैनू दसना। ये अर्थ ने भी कलगियां वाला पातशाह किते इस रुत्त विच किसे रुखां थले तुरदा सी पिया। इस रुत्त दे विच जदों पत्ते झड़ के पतझड़ विच जमीन ते डिगे होए सन, गुरु गोबिंद सिंह तुर रहे ने ते जदों उन्हां पत्तियां दे उत्ते पैर रख देना ते पत्तियां दे टुटण दी आवाज़ आउंदी है कड़क करके, उत्थे किन्ना किन्ना चिर अख बंद करके खलो जांदे ने। फिर अगला पैर सुके पत्तियां ते रख दे, फिर आउंदी है कड़क दी आवाज़, उत्थे ध्यान लग जांदा फिर किन्ना चिर खड़े रहिंदे ने। फिर अगला, फिर उहदे तो अगला कदम ते उत्थे कहिंदे भाई दया सिंह ने नेड़े होके पुछिया, महाराज ਬੜੇ ਆਰਾਮ ਨਾਲ ਤੁਰਦੇ ਹੋ ਅਤੇ ਪੈਰ ਬੜੀ ਸਹਿਜ ਨਾਲ ਰੱਖਦੇ ਹੋ, ਇੱਥੇ ਕੀ ਏ? ਅਤੇ ਸਤਿਗੁਰਾਂ ਨੇ ਕਿਹਾ, ਦਇਆ ਸਿੰਘਾ ਪੈਰ ਕਿਵੇਂ ਚੁੱਕਾਂ? ਜਦੋਂ ਪੱਤਿਆਂ ਦੀ ਟੁੱਟਣ ਦੀ ਆਵਾਜ਼ ਆਉਂਦੀ, ਉਹਦੇ ਵਿੱਚੋਂ ਮੇਰੇ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਉਹਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ। ਕਿਉਂਕਿ ਜਦੋਂ ਅੰਦਰ ਜਿਨ੍ਹਾਂ ਦੇ ਨਾਮ ਟਿਕ ਗਿਆ ਨਾ, ਸਾਧ ਸੰਗਤ ਪੱਖਾ ਚੱਲੇਗਾ ਅਤੇ ਉਹਦੇ ਵਿੱਚੋਂ ਵੀ ਸੁਣ ਗਏ। ਜਿਨ੍ਹਾਂ ਦੇ ਅੰਦਰ ਟਿਕ ਗਿਆ, ਜੇ ਬਾਹਰ ਪੰਛੀ ਨੇ ਥੋੜ੍ਹਾ ਜਿਹਾ ਗੀਤ ਗਾਇਆ ਅਤੇ ਉਹਦੇ ਵਿੱਚੋਂ ਕੀਰਤਨ ਦੀ ਆਵਾਜ਼ ਉਹਨਾਂ ਨੂੰ ਆਉਣੀ ਸ਼ੁਰੂ ਹੋ ਜਾਏਗੀ। ਕਿਉਂਕਿ ਇਹ ਇੱਕ ਸੱਚ ਹੈ, ਜੋ ਕੁਝ ਸਾਡੇ ਮਨ ਦੇ ਵਿੱਚ ਹੈ ਸਾਨੂੰ ਬਾਹਰੋਂ ਉਹ ਹੀ ਸੁਣੇਗਾ। ਜੋ ਕੁਝ ਸਾਡੇ ਮਨ ਵਿੱਚ ਹੈ ਉਹ ਬਾਹਰੋਂ, ਇਕੱਲਾ ਨਾਮ ਨਹੀਂ, ਕਾਮ ਵੀ ਸੁਣਦਾ ਬਾਹਰੋਂ, ਜੋ ਕੁਝ ਸਾਡੇ ਵਿੱਚ ਹੈ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਸੰਸਾਰ ਤੇ ਤੇਰੇ ਨਾਲ ਜਿਵੇਂ ਦਾ ਤੂੰ ਹੈ, ਸੁਖੀ ਹੈ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਜਿਹੜਾ ਸੁਖੀ ਹੈ, ਜਿਹਦੇ ਘਰ ਵਿਆਹ ਹੈ, ਉਹ ਕਹਿੰਦਾ ਚੰਦਰਮਾ ਵੀ ਗਾਉਂਦਾ ਪਿਆ, ਸੂਰਜ ਵੀ ਗਾਉਂਦਾ, ਚੰਦਰਮਾ ਥੋੜ੍ਹੀ ਗਾਉਂਦਾ, ਉਹਦੇ ਘਰ ਅੰਦਰ ਖੁਸ਼ੀ ਹੈ ਤਾਂ ਉਹਨੂੰ ਗਾਉਂਦਾ ਦਿਸਦਾ। ਅਤੇ ਉਹਦੇ ਨਾਲ ਦੇ ਮੁਹੱਲੇ ਦੇ ਚੌਥੇ ਘਰ ਵਿੱਚ ਕੋਈ ਗਮ ਸੋਗ ਹੋ ਗਿਆ, ਉਹ ਕਹਿੰਦਾ ਅੱਜ ਤਾਂ ਚੰਦਰਮਾ ਵੀ ਰੋਂਦਾ ਪਿਆ। ਚੰਦਰਮਾ ਇੱਕੋ ਹੀ, ਇੱਕ ਕਹਿੰਦਾ ਰੋਂਦਾ ਅਤੇ ਦੂਜਾ ਕਹਿੰਦਾ ਹੱਸਦਾ। ਸੱਚੇ ਪਾਤਸ਼ਾਹ ਕਹਿੰਦੇ ਚੰਦਰਮਾ ਨਾ ਹੱਸਦਾ ਨਾ ਰੋਂਦਾ, ਅਸਲ ਵਿੱਚ ਵੇਖਣ ਵਾਲੇ ਦੀ ਦ੍ਰਿਸ਼ਟੀ ਵਿੱਚ ਹੱਸਣਾ ਅਤੇ ਰੋਣਾ ਹੁੰਦਾ ਹੈ। ਸੰਸਾਰ ਕੁਝ ਵੀ ਨਹੀਂ ਹੈ, ਸਗਲ ਜਗਤ ਹੈ ਜੈਸੇ ਸੁਪਨਾ, ਇਹ ਤਾਂ ਉਵੇਂ ਦਿਸੇਗਾ ਜਿਵੇਂ ਦੇ ਅਸੀਂ ਹਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਖੀ ਹੈ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ, ਕਰਨ ਕਰਾਵਣ ਹਾਰ ਸੁਆਮੀ ਆਪਣ ਹਾਥ ਸੰਜੋਗੀ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸਕੇ ਭਾਣੇ ਕੋਏ ਨਾ ਭੁੱਲਾ। ਦੂਜੇ ਭੁੱਲੇ ਕਿਉਂ ਦਿਸਦੇ ਨੇ? ਕਿਉਂਕਿ ਆਪਾਂ ਭੁੱਲੇ ਫਿਰਨੇ ਆਪ। ਤਿਸਕੇ ਭਾਣੇ ਕੋਏ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਦਇਆ ਸਿੰਘ ਜੀ, ਜਿੱਦਣ ਰੱਬ ਦੀ ਰਹਿਮਤ ਹੋ ਜਾਂਦੀ ਹੈ ਉਦਣ ਟੁੱਟਦੇ ਹੋਏ ਪੱਤਿਆਂ ਦੇ ਵਿੱਚੋਂ ਵੀ ਪਰਮਾਤਮਾ ਦੀ ਆਵਾਜ਼ ਆਉਂਦੀ ਹੈ। ਉਸ ਦਿਨ ਦੇ ਅਰਥ ਸਮਝ ਆਏ, ਨਮਸਕਾਰ ਕੀਤੀ। ਕਿੱਥੋਂ ਅਰਥ ਕੱਢੇ ਨੇ ਕਿ ਇਹ ਸਾਰਾ ਛਪੈ ਛੰਦ ਦੇ ਚੱਕਰ ਚੀਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹੇ ਜੈ, ਕੋਟ ਇੰਦਰ ਇੰਦਰਾਨ ਸਾਹੋ ਸ਼ਾਹਾਨ ਗਨੀਜੈ, ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਬਣ ਦੇ ਸੁੱਕੇ ਪੱਤੇ ਵੀ ਤੈਨੂੰ ਜਪ ਰਹੇ ਨੇ। ਤਬ ਸਰਬ ਨਾਮ ਕਥੈ ਕਵਣ, ਕਰਮ ਨਾਮ ਬਰਨਤ ਸੁਮਤ। ਆਓ ਉਹਦੇ ਨਾਮ ਨੂੰ ਇੱਕ ਦੋ ਮਿੰਟ ਵਾਸਤੇ ਜਪੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ, 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 वाहे गुरु 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 सो विचारां करदे प्रकार दियां भुल्लां चुकां दी खिमा शब्द दे विचार फिर आपां कल करांगे। वाहिगुरु जी का खालसा वाहिगुरु जी की फतेह।